ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਮਹਾਵਾਕ ਅਨੁਸਾਰ ਪਾਤਸ਼ਾਹ ਰਹਿਮਤਾਂ ਕਰਦੇ ਹਨ ਮਹਾਰਾਜਿਓ ਕੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਜੋ ਕੇਵਲ ਉਸ ਵਕਤ ਵਿੱਚ ਹੀ ਨਹੀਂ ਵਰਤੀਆਂ ਪਾਤਸ਼ਾਹ ਜੀਓ ਕਾ ਪਾਵਨ ਪਵਿੱਤਰ ਉਪਦੇਸ਼ ਅੱਜ ਵੀ ਕੋਈ ਵੀ ਉਸ ਪਾਵਨ ਪਵਿੱਤਰ ਉਪਦੇਸ਼ ਨੂੰ ਅੱਜ ਵੀ ਕਿਸੇ ਥਾਂ ਤੇ ਵੀ ਕਿਸੇ ਜਗ੍ਹਾ ਕਿਸੇ ਕਾਲ ਵੀ ਆਪਣੇ ਜੀਵਨ ਵਿੱਚ ਘਟਾ ਕਰਕੇ ਸੇਧ ਲੈ ਕਰਕੇ ਜੀਵਨ ਦੀ ਉਹ ਸਿੱਖਿਆ ਮਹਾਰਾਜੀਆਂ ਪਾਸੋਂ ਪ੍ਰਾਪਤ ਕਰਦਾ ਹੈ। ਜਦੋਂ ਪਾਵਨ ਪਵਿੱਤਰ ਮਹਾਰਾਜਿਓ ਕੇ ਮੁਬਾਰਕ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਹਾਂ, ਇਹ ਉਪਦੇਸ਼ ਜੇ ਉਸ ਵਕਤ ਹੈ ਤਾਂ ਸਾਧ ਸੰਗਤ ਜੀਉ ਅੱਜ ਵੀ ਉਹ ਪਾਵਨ ਪਵਿੱਤਰ ਉਪਦੇਸ਼ ਉਸੇ ਤਰ੍ਹਾਂ ਵਰਤਦਾ ਹੈ, ਕਿਉਂਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ। ਭਾਵਾਂ ਕਿ ਉਹ ਪਾਵਨ ਜੋ ਮਹਾਰਾਜਿਓ ਦੀ ਕਥਾ ਵਾਰਤਾ ਉਸ ਸਮੇਂ ਨੂੰ ਦਰਸਾਉਣ ਵਾਸਤੇ ਆਪਾਂ ਉਹ ਸੰਨ ਵਰਤਦੇ ਹਾਂ ਵੀ 1469 ਹੋਵੇ 1539 ਹੋਵੇ, ਇਤਿਹਾਸ ਦੀਆਂ ਕਥਾ ਵਾਰਤਾ ਦੱਸਦੇ ਹਾਂ, ਪਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਵੀ ਵਿੱਚੇ ਹੀ ਹਾਜ਼ਰ ਨਾਜ਼ਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਸ ਪਰਿਪੂਰਨ ਪਰਮਾਤਮਾ ਦੇ ਸਵਰੂਪ ਦੇ ਵਿੱਚ ਹਨ। ਗੁਰੂ ਕਾ ਸਿੱਖ ਭਾਵਨਾ ਨਾਲ ਉਹਨਾਂ ਦੇ ਦੀਦਾਰ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਮੁਬਾਰਕ ਜੀਵਨ ਦੀ ਕਥਾ ਪ੍ਰਸੰਗ ਮਹਾਰਾਜ ਟਿੱਲਾ ਬਾਲ ਗੁਦਾਈ ਗਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਓ ਦੇ ਟਿੱਲੇ ਤੇ ਗਏ ਬਾਲ ਗੁਦਾਈ ਦੇ ਬਚਨ ਬਿਲਾਸ ਪਰਸਪਰ ਹੋਏ। ਪਾਤਸ਼ਾਹ ਜੀਆਂ ਨੂੰ ਆਪਣਾ ਰਾਜ ਸਾਜ ਸਾਰਾ ਉਹਨੇ ਵਿਖਾਉਣਾ ਕੀਤਾ। ਪ੍ਰਥਮ ਮਹਾਰਾਜ ਨਹੀਂ ਗਏ, ਬਿਨਾਂ ਬੇਨਤੀ ਕਰਕੇ ਨਾਲ ਲੈ ਕੇ ਗਏ ਹਨ। ਮਹਾਰਾਜ ਜੀਆਂ ਨੇ ਜਿਸ ਵਕਤ ਸਾਧ ਸੰਗਤ ਜੀਓ ਪਹੁੰਚ ਕਰਕੇ ਸਾਰਾ ਕੁਝ ਵਿਖਾਉਣ ਲੱਗੇ, ਜੀ ਵੇਖੋ ਆਪਣਾ ਰਾਜ ਸਾਜ ਘੋੜਤ ਦੇ ਲੇਸ ਪਤ ਬੰਨੇ ਹਨ। ਮਹਾਰਾਜ ਕਹਿੰਦੇ ਭਾਈ ਫਕੀਰਾਂ ਨੂੰ ਕੀ ਹੈ ਇਹਨਾਂ ਰਾਜ ਸਾਜਾਂ ਦੇ ਨਾਲ। ਮਹਾਰਾਜ ਕਹਿਣ ਲੱਗੇ ਭਾਈ ਇਹ ਸਾਡੇ ਕੀ ਕੰਮ ਹੈ। ਫਿਰ ਪਾਤਸ਼ਾਹ ਜੀਆਂ ਨੂੰ ਨੇ ਬੇਨਤੀ ਕੀਤੀ, ਮਹਾਰਾਜ ਜੀਵਨ ਜੋ ਮੇਰਾ ਵੀ ਹੈ ਭੱਖੜੇ ਦੀ ਰੋਟੀ ਤਥਾ ਸਾਗ ਦਾ ਹੀ ਸੇਵਨ ਕਰਦਾ ਹਾਂ। ਮਹਾਰਾਜ ਇਹ ਜਿੰਨਾ ਵੀ ਹੈ ਇਹ ਤਾਂ ਆਏ ਹੋਏ ਅਤਿਥੀ ਦੀ ਸੇਵਾ ਵਾਸਤੇ ਹੀ ਰੱਖਿਆ ਹੈ। ਜੇ ਕੋਈ ਰਸਤੇ ਪੈਂਡੇ ਦੇ ਅੰਦਰ ਥਕਾਵਟ ਹੈ ਉਹਦੇ ਵਾਸਤੇ ਕੂੜਾ ਹੈ, ਉਹਦੇ ਸਫ਼ਰ ਵਾਸਤੇ ਰੱਖੇ ਹਨ। ਆਏ ਹੋਏ ਅਤਿਥੀ ਦੇ ਵਾਸਤੇ ਭੋਜਨ ਪ੍ਰਸ਼ਾਦ ਦਾ ਪ੍ਰਬੰਧ ਹੈ, ਰਹਿਣ ਬਸੇਰਾ ਮਹਾਰਾਜ ਬਣਾਇਆ ਹੋਇਆ ਹੈ। ਜੇ ਕੋਈ ਰਸਤੇ ਪੈਂਡੇ ਦਾ ਕੋਈ ਰਾਹੀ ਮੁਸਾਫਰ ਆਉਂਦਾ ਹੈ, ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵੀ ਬਚਨ ਹਨ, ਗੁਰਮੁਖੋ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ ਆਵਤ ਪਈਆ ਖੁਦੇ ਜਾਹੇ। ਧੰਨ ਬਾਬਾ ਕਬੀਰ ਸਾਹਿਬ। ਬਾਬਾ ਕਬੀਰ ਸਾਹਿਬ ਜੀ ਆਨੇ ਨਾ ਸਾਧ ਸੰਗਤ ਜੀ, ਜਿੱਥੇ ਪਾਵਨ ਆਪਾਂ ਬਾਣੀ ਵਿੱਚੋਂ ਬਚਨ ਸਰਵਣ ਕਰਨੇ ਹਾਂ ਨਾ, ਵੀ ਖਸਮ ਮਰੈ ਤਾਂ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ, ਇਹ ਸ਼ਬਦ ਪੜ੍ਹਨੇ ਆ ਨਾ, ਵੀ ਮਾਇਆ ਦਾ ਪਤੀ ਮਰ ਜਾਏ, ਕੋਈ ਬੰਦਾ ਘਰੋਂ ਮਰ ਜਾਏ, ਕਾਲ ਚਲਾਣਾ ਕਰ ਜਾਏ, ਲੋਕ ਰੋਣਗੇ, ਪਰ ਮਹਾਰਾਜ ਕਹਿੰਦੇ ਭਾਈ ਉਹਦੀ ਘਰ ਵਾਲੀ ਨਹੀਂ ਰੋਈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਿਹੜੀ ਘਰ ਵਾਲੀ ਨਹੀਂ ਰੋਈ? ਮਹਾਰਾਜ ਕਹਿੰਦੇ ਜਿਹੜੀ ਮਾਇਆ ਹੈ ਉਹਦੀ ਘਰ ਵਾਲੀ, ਉਹ ਨਹੀਂ ਰੋਈ। ਲੋਕ ਪੁੱਛਣ ਵਾਸਤੇ ਗਏ ਵੀ ਸਾਰੇ ਰੋਏ ਤੂੰ ਕਿਉਂ ਨਾ ਰੋਈ? ਉਹਨੇ ਅਗੋਂ ਉੱਤਰ ਦਿੱਤਾ, ਰੋਵੇ ਉਹ ਜਿਹਨੂੰ ਕੋਈ ਰੱਖਣ ਵਾਲਾ ਨਾ ਹੋਵੇ, ਇੱਕ ਮਰਿਆ ਹੈ ਮੇਰੇ ਤੇ ਖਸਮ ਹੀ ਕਈ ਆਉਣਗੇ। ਹੁਣ ਮਾਇਆ ਅੱਗੇ ਡਿਵਾਈਡ ਕਰਨ ਵਾਲੇ ਸੰਸਕਾਰ ਅਜੇ ਬਜ਼ੁਰਗਾਂ ਦਾ ਹੋਇਆ ਨਹੀਂ ਤੇ ਉਹਨੂੰ ਵੰਡਣ ਵਾਲੇ ਕਿੰਨੇ ਆ ਗਏ, ਵੀ ਫਲਾਣੀ ਫਲਾਣੀ ਥਾਂ ਇੰਨਾ ਨਹੀਂ ਏਦਾਂ ਡਿਵਾਈਡ ਕਰੋ, ਇਹ ਭਾਗ ਏਦਾਂ ਨਹੀਂ ਏਦਾਂ ਕਰੋ। ਬਾਬਾ ਕਬੀਰ ਸਾਹਿਬ, ਖਸਮ ਮਰੈ ਤਾਂ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ, ਉਹਨੂੰ ਰੱਖਣ ਵਾਲੇ ਕਈ ਆ ਗਏ। ਤੇ ਬਾਣੀ ਵਿੱਚ ਇਹ ਵੀ ਬਚਨ ਨੇ ਸਾਧ ਸੰਗਤ ਜੀ, ਉਹ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ ਆਵਤ ਪਈਆ ਖੁਦੇ ਜਾਹੇ। ਗ੍ਰਹਿ ਸੋਭਾ ਕਹਿੰਦੇ ਨੇ ਮਾਇਆ ਨੂੰ। ਮੰਨ ਲਓ ਕੋਈ ਅਤਿਥੀ, ਅਤਿਥੀ ਕਹਿੰਦੇ ਜਿਹੜਾ ਬਿਨਾਂ ਤਰੀਕ ਦੱਸਿਆਂ ਆ ਜਾਏ ਘਰ, ਅਤਿਥੀ ਤਿਥੀ ਤਰੀਕ ਨੂੰ ਤੇ ਐੜਾ ਅਗੇਤਰ ਲੱਗ ਗਿਆ, ਅਤਿਥੀ ਜਿਹੜਾ ਬਿਨਾਂ ਤਰੀਕ ਦੱਸਿਆਂ ਘਰ ਆਇਆ ਹੋਵੇ। ਰਾਈ ਕੋਈ ਪਿੰਡ ਦੇ ਮੁਸਾਫਰ ਕੁਰਸਤੇ ਵਿੱਚੋਂ ਆਇਆ, ਉਹਨੇ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ, ਡੋਰ ਬੈਲ ਖੜਕਾਈ ਆਣ ਕੇ ਉਹਨੇ, ਹਾਂਜੀ ਦੱਸੋ। ਬਾਹਰੋਂ ਕਿਹਾ ਜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਚਾਹੀਦਾ ਹੈ। ਭਾਈ ਜੇ ਤਾਂ ਘਰ ਗ੍ਰਸਤੀ ਹੋਇਆ, ਆਪ ਵੀ ਉਹਨੇ ਛਕਿਆ ਹੋਇਆ, ਜਿਹੜਾ ਕੋਈ ਲੋੜਵੰਦ ਆਇਆ ਮੁਸਾਫਰ ਉਹਨੂੰ ਵੀ ਛਕਾਏਗਾ, ਜਾਂਦਿਆਂ ਉਹ ਵੀ ਤ੍ਰਿਪਤ ਹੋ ਕੇ ਭੋਜਨ ਸਹਿਤ ਉਹ ਵੀ ਜਾਂਦਿਆਂ ਅਸੀਸ ਦੇ ਕੇ ਜਾਏਗਾ। ਭਾਈ ਵਸਦੇ ਰਹੋ, ਮਹਾਰਾਜ ਜੀਆਂ ਦੇ ਲੰਗਰ ਪ੍ਰਸ਼ਾਦ ਇਸੇ ਤਰ੍ਹਾਂ ਸਾਸ ਚੱਲਦੇ ਰਹਿਣ। ਤੇ ਬਾਬਾ ਜੀ ਕਹਿੰਦੇ ਜੇ ਆਪ ਹੀ ਵਿਹਲਾ ਮਖੱਟੂ ਹੋਏਗਾ, ਲੋਕਾਂ ਵੱਲੋਂ ਮੰਗ ਕੇ ਖਾਏਗਾ ਤੇ ਆਏ ਹੋਏ ਨੂੰ ਕੀ ਖਵਾਏਗਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ਬਦ ਸਰਵਣ ਕਰਨਾ, ਵਾਕ ਹੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲੱਗਾ ਦੁੱਖ। ਬਿਨਾਂ ਮਾਇਆ ਤੋਂ ਵੀ ਦੁੱਖ ਹੈ, ਇਹ ਇਹਦਾ ਕਥਾ ਵਿਚਾਰ ਦਾ ਗੁਰਮੁਖੋ ਇੱਕ ਪੱਖ ਹੈ। ਬਾਲਗੁਦਾਈ ਨੇ ਵੀ ਇਹੋ ਬਚਨ ਮਹਾਰਾਜ ਜੀ ਨਾਲ ਕੀਤੇ, ਪਾਤਸ਼ਾਹ ਜੀਵਨ ਤਾਂ ਸਾਡਾ ਵੀ ਇਸੇ ਤਰ੍ਹਾਂ ਸਾਧੂ ਲੋਕਾਂ ਵਾਂਗ ਹੈ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚੱਲੇ ਹਨ, ਅੱਗੇ ਨਗਰ ਆਇਆ ਹੈ ਸਿਆਲਕੋਟ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਡਾ ਇੱਥੇ ਸੰਸਾਰੀ ਮਿੱਤਰ ਹੈ, ਇੱਕ ਉਹਦੇ ਨਾਲ ਵੀ ਸਾਨੂੰ ਕੰਮ ਹੈ, ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ। ਮਹਾਰਾਜ ਜੀਆਂ ਨਾਲ ਪਹਿਲਾਂ ਸਫ਼ਰ ਤੇ ਗਿਆ ਹੈ ਗੁਰਮੁਖ ਪਿਆਰਾ, ਭਾਈ ਮੂਲਾ ਬਾਣੀ ਵਿੱਚ ਵੀ ਨਾਮ ਆਇਆ ਹੈ। ਪ੍ਰਥਮ ਮਹਾਰਾਜ ਜੀਆਂ ਦੇ ਨਾਲ ਸੰਗ ਵੀ ਮਾਣਿਆ, ਸੰਗਤ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕੀਤੀ, ਪਰ ਸਮਾਂ ਐਸਾ ਬਣਿਆ, ਸਮਾਂ ਬੜਾ ਬਲਵਾਨ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਘਰ ਵੱਲੇ ਆਏ ਤੇ ਪਤਨੀ ਨੇ ਵੇਖ ਕੇ ਕਹਿ ਦਿੱਤਾ ਸਾਧੂ ਲੋਕ ਫਿਰ ਆ ਗਏ, ਨਾਲ ਲੈ ਜਾਣਗੇ। ਜੇ ਕਈ ਮਹੀਨਿਆਂ ਬਾਅਦ, ਬਹੁਤ ਲੰਮੇ ਸਮੇਂ ਬਾਅਦ ਫਿਰ ਤੁਸੀਂ ਪਰਤੋਗੇ, ਕਿਉਂ ਨਾ ਚੰਗਾ ਹੋਵੇ ਆਪਾਂ ਝੂਠ ਹੀ ਬੋਲ ਦਈਏ। ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵਾਜਾ ਦਿੱਤਾ, ਭਾਈ ਮੂਲੇ ਘਰੇ ਹੀ ਹੈ। ਤਿੰਨ ਵਾਰ ਕਿਹਾ ਮਹਾਰਾਜ ਜੀਆਂ ਨੂੰ, ਜਦੋਂ ਤੀਸਰੀ ਵਾਰ ਕਹਿ ਦਿੱਤਾ ਨਹੀਂ ਘਰ ਨਹੀਂ, ਮਹਾਰਾਜ ਕਹਿੰਦੇ ਫਿਰ ਹੈ ਹੀ ਨਹੀਂ। ਗੱਜ ਕੇ ਆਖੋ
ਸਤਨਾਮ।
ਮਹਾਰਾਜ ਕਹਿੰਦੇ ਹੈ ਹੀ ਨਹੀਂ। ਫਿਰ ਉਹੀ ਗੱਲ ਵਾਪਰੀ, ਪਿੱਛੇ ਗੋਹਿਆਂ ਦੇ ਅੰਦਰ ਸੁੱਕੀਆਂ ਪਾਥੀਆਂ ਵਿੱਚ ਲੁਕਿਆ, ਉੱਥੋਂ ਸੱਪ ਡੰਗ ਮਾਰ ਗਿਆ, ਚੀਕ ਝਿਆੜਾ ਪੈ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੀ ਬਚਨ ਮੁੱਖੋਂ ਮਹਾਰਾਜ ਜੀ ਉਹ ਹੋ ਗਏ, ਪਾਤਸ਼ਾਹ ਮੇਰੀ ਖਿਮਾ ਜਾਚਨਾ, ਭੁੱਲ ਮੇਰੀ ਬਖਸ਼ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਓ ਦੇ ਪਾਵਨ ਪਵਿੱਤਰ ਬਚਨ ਆਪਾਂ ਸਰਵਣ ਕਰ ਰਹੇ ਹਾਂ। ਗੁਰਮੁਖੋ ਉੱਥੋਂ ਤੱਕ ਨਗਰ ਸਿਆਲਕੋਟ ਦੇ ਅੰਦਰ ਪਾਤਸ਼ਾਹ ਜੀ ਉੱਥੇ ਹਨ। ਆਓ ਇੱਥੋਂ ਹੀ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਦੀ ਕਥਾ ਪ੍ਰਸੰਗ ਅੱਗੇ ਸਰਵਣ ਕਰੀਏ। ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ, ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਅਸ ਕੈ ਤਾਈ ਮੰਚ ਪਰ ਪਾਈ।
ਜਦੋਂ ਚੜ੍ਹਾਈ ਕਰਨ ਵਾਲੇ ਭਾਵ ਹੋਏ, ਤੜਫ ਰਿਹਾ ਹੈ ਜੀ, ਤੇ ਆਣ ਕੇ ਸਾਰੇ ਪਾਸੇ ਜਦੋਂ ਰੌਲਾ ਪਿਆ, ਸਾਰੇ ਪਾਸੇ ਹੌਲੀ ਹੌਲੀ ਲੋਕ ਇਕੱਠੇ ਹੋਏ, ਇੱਕ ਮੰਚ ਦੇ ਉੱਪਰ ਆਣ ਕੇ ਉਹਨੂੰ ਪਾਇਆ ਹੈ।
ਚਤਰ ਲੋਕ ਸਿਰ ਲੀਨੀ ਉਚਾਈ।
ਚਾਰ ਲੋਕਾਂ ਨੇ ਉਹਨੂੰ ਛੇਤੀ ਚੁੱਕ ਲਿਆ।
ਗਮਨ ਕੀਨ ਤਿਤ ਦਿਸ਼ ਨਰ ਬ੍ਰਿੰਦਾ।
ਉਸ ਪਾਸੇ ਨੂੰ ਹੁਣ ਚੱਲ ਪਏ ਜਿਹੜੇ ਪਾਸੇ,
ਜਿਤ ਦਿਸ਼ ਸੁਨੇ ਸ਼੍ਰੋਣ ਸੁਖ ਕੰਦਾ।
ਜਿਹੜੇ ਪਾਸੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੁਖ ਦੇਣ ਵਾਲੇ ਸਨ, ਉਸ ਪਾਸੇ ਨੂੰ ਹੁਣ ਭਾਈ ਮੂਲੇ ਨੂੰ ਲੈ ਕੇ ਤੁਰੇ ਹਨ।
ਨਿੰਦਾ ਮੂਲੇ ਕੀ ਸਭ ਕਰਈ।
ਹੁਣ ਵਿੱਚੋਂ ਕਈ ਪੁੱਛ ਰਹੇ ਨੇ ਵੀ ਗੱਲ ਕੀ ਬਣੀ। ਹੁਣ ਹੌਲੀ ਹੌਲੀ ਜਦੋਂ ਸਾਰਿਆਂ ਨੂੰ ਪਤਾ ਲੱਗਾ ਵੀ ਗੱਲ ਤਾਂ ਇਹ ਬਣੀ ਹੈ, ਮਹਾਰਾਜ ਜੀਆਂ ਤੋਂ ਨਾ ਕਰ ਗਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ, ਅੱਜ ਦੇ ਮੁੱਖ ਵਾਕ ਵੀ ਆਏ ਨੇ ਨਾ, ਜੇ ਕੋ ਗੁਰ ਤੇ ਬੇਮੁਖ ਹੋਵੇ। ਮਹਾਰਾਜੀਆਂ ਤੋਂ ਬੇਮੁਖਤਾ ਹੀ ਵਾਪਰੀ ਤੇ ਸਾਰੇ ਹੁਣ ਜਿਵੇਂ ਜਿਵੇਂ ਸੁਣ ਕੇ ਮੂਲੇ ਦੀ ਨਿੰਦਾ ਵੀ ਕਰ ਰਹੇ ਹਨ।
ਸ੍ਰੀ ਨਾਨਕ ਕੋ ਸੁਜਾਸੇ ਉਚਰਈ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵੀ ਕਰ ਰਹੇ ਹਨ।
ਰੰਕ ਰਾਏ ਜਿਨ ਸੁਧ ਸੁਨ ਪਾਈ।
ਜਿਵੇਂ ਜਿਵੇਂ ਕਿਸੇ ਨੇ ਕੋਲੋ ਸੁਣਿਆ, ਕਿਉਂਕਿ ਜਿਵੇਂ ਜਿਵੇਂ ਨਗਰ ਦੇ ਵਿਚ ਲੋਕ ਸਨੇਹੀ ਸਨ, ਕੀ ਅਮੀਰ ਸੀ ਕੀ ਕੋਈ ਗਰੀਬ ਸੀ, ਜਿਵੇਂ ਜਿਵੇਂ ਵੀ ਸਾਧ ਸੰਗਤ ਜੀ ਉਹ ਕਿਸੇ ਨੇ ਵੀ ਸੁਣਿਆ, ਸੁਣ ਕਰਕੇ
ਮਾਰਗ ਬਿਕੇ ਮਿਲੇ ਸਭ ਤਾਈ।
ਆਣ ਕੇ ਛੇਤੀ ਹੀ ਰਸਤੇ ਵਿਚ ਜਿਹੜੇ ਪਾਸਿਓ ਚੁੱਕ ਕੇ ਲੈ ਕੇ ਤਖਤੇ ਪਰ ਜਾ ਰਹੇ ਹਨ ਮਹਾਰਾਜ ਜੀਆਂ ਕੋਲ, ਵੀ ਛੇਤੀ ਕਰੋ, ਸਤਿਗੁਰੂ ਮਹਾਰਾਜ ਇਹਦੀ ਭੁੱਲਣਾ ਬਖਸ਼ ਦੇਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਥੋਂ ਜਿਹੜੀ ਭੁੱਲ ਹੋਈ ਹੈ ਵੱਡੀ ਗੁਸਤਾਖੀ ਮਹਾਰਾਜ ਮੁਆਫ ਕਰ ਦੇਣ। ਆਣ ਕੇ ਰਸਤੇ ਵਿਚ ਲੋਕ ਮਿਲ ਰਹੇ ਹਨ,
ਮੂਲੇ ਸਹਿਤ ਪੀਰ ਵੱਡ ਪਾਰੀ।
ਬੜੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ,
ਸਭ ਚਲੇ ਆਏ ਗੁਰੂ ਅਗਾਰੀ।
ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਨ ਦਿਆਲ ਪਾਤਸ਼ਾਹ ਜੀਆਂ ਦੇ ਕੋਲ ਜਿਹੜੀ ਥਾਂ ਤੇ ਮਹਾਰਾਜ ਸਨ, ਉਸ ਪਾਸੇ ਆਣ ਕੇ ਸਤਿਗੁਰੂ ਮਹਾਰਾਜ ਜੀਆਂ ਕੋਲ ਲੋਕ ਆਏ।
ਪਦ ਅਰਬਿੰਦ ਬੰਦਨਾ ਕਰਈ।
ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਪ੍ਰਾਣ ਕੇ ਨਗਰ ਦਿਆਂ ਲੋਕਾਂ ਨੇ ਆਣ ਕੇ ਨਮਸਕਾਰ ਕੀਤੀ।
ਬਿਨਤੀ ਕਰੇ ਪਾਓ ਉਰ ਤਰਈ।
ਬੜੀ ਪ੍ਰੇਮਾ ਭਾਵਨਾ ਦੇ ਨਾਲ ਪਾਤਸ਼ਾਹ ਜੀਆਂ ਚਰਨ ਕਮਲਾ ਪਾਸ ਹੁਣ ਵਿਚੋਂ ਬੇਨਤੀ ਲੋਕ ਕਰ ਰਹੇ ਹਨ।
ਮੰਚ ਪਰ ਤੇ ਉਤਾਰ ਤੈ ਤਾਈ।
ਮੰਚ ਪਰ ਉਸ ਪਲੰਗ ਤੋਂ ਉਸ ਮੰਚ ਤੋਂ ਹੇਠਾਂ ਭਾਈ ਮੂਲੇ ਨੂੰ ਉਤਾਰ ਕਰਕੇ
ਗੁਰ ਆਗੇ ਸੋ ਦੀਏ ਪੁੜਾਈ।
ਮਹਾਰਾਜ ਜੀਆਂ ਦੇ ਚਰਨ ਕਮਲਾ ਪਾਸ ਲੰਮੇ ਪਾ ਦਿੱਤਾ ਭਾਈ ਮੂਲੇ ਨੂੰ, ਜਿਹੜੇ ਕਹਿ ਰਹੇ ਸਨ ਮਹਾਰਾਜ ਘਰ ਹੈ ਹੀ ਨਹੀਂ। ਹੁਣ ਮਹਾਰਾਜ ਜੀਆਂ ਦੇ ਕੋਲ ਆਣ ਕਰਕੇ ਸਾਧ ਸੰਗਤ ਜੀ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਕਮਲਾਂ ਤੇ ਆਣ ਕੇ ਲੰਮੇ ਪਾ ਦਿੱਤਾ।
ਹੱਥ ਬੰਦ ਠਾਂਡੇ ਹੋਏ ਸਭਈ।
ਸਾਰਿਆਂ ਦੇ ਹੱਥ ਬੰਨੇ ਹੋਏ ਭਾਵ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਇਸ ਪ੍ਰਕਾਰ ਉਹ ਬੇਨਤੀ ਕਰ ਰਹੇ ਹਨ।
ਬੇਨਤੀ ਕਹੇ ਪਾਓ ਉਰ ਤਰਈ।
ਬੜੀ ਭਾਵਨਾ ਦੇ ਨਾਲ ਪ੍ਰੇਮ ਸਹਿਤ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਬੇਨਤੀ ਕਰਨ ਲੱਗੇ।
ਗੁਣੇ ਵੰਦ ਲਖ ਤੁਮਨੇ ਮਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਇਥੋਂ ਭੁੱਲਣਾ ਹੋਈ ਪਾਤਸ਼ਾਹ, ਇਹਨੂੰ ਤੁਸਾਂ ਨੇ ਭਾਵ ਇਹਨੂੰ ਮਾਰ ਦਿੱਤਾ, ਇਥੋਂ ਗੁਲਸਤਾਖੀ ਹੋਈ ਹੈ, ਤੋਂ ਵੱਡਾ ਗੁਨਾਹ ਹੋਇਆ ਮਹਾਰਾਜ, ਇਹਨੇ ਗੁਨਾਹ ਕੀਤਾ ਤੇ ਗੁਨਾਹ ਦੀ ਸਜ਼ਾ ਮਿਲ ਗਈ।
ਕਿਰਪਾ ਤਾਰੇ ਅਬ ਦਿਓ ਜੀਵਾਰਾ।
ਮਹਾਰਾਜ ਇੱਕ ਬੇਨਤੀ ਹੈ ਪਾਤਸ਼ਾਹ, ਇਹਨੂੰ ਜਿਉਂਦੇ ਕਰ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਮਰ ਗਿਆ ਹੈ, ਇਹਨੂੰ ਸਤਿਗੁਰ ਸੱਚੇ ਪਾਤਸ਼ਾਹ ਆਪ ਜੀਆਂ ਦੇ ਹੱਥ ਦੇ ਪ੍ਰਾਣ ਮਹਾਰਾਜ ਕਰੋ ਕਿਰਪਾਲਤਾ, ਇਹਨੂੰ ਤੁਸੀਂ ਜੀਵਨ ਦਾਨ ਬਖਸ਼ ਦੇਵੋ।
ਜਾਣ ਬੂਝ ਇਹ ਭਇਓ ਅਜਾਨਾ।
ਮਹਾਰਾਜ ਜਾਣ ਬੁੱਝ ਕੇ ਅਣਜਾਣ ਬਣ ਗਿਆ, ਇਹਨੂੰ ਸਾਰਾ ਪਤਾ ਸੀ, ਕਦੇ ਇਹਨੇ ਹੀ ਕਿਹਾ ਸੀ ਭਾਵ ਕੇ ਜਿਉਣਾ ਝੂਠ ਮਰਨਾ ਸੱਚ, ਤੇ ਅੱਜ ਇਹੋ ਭੁੱਲ ਗਿਆ ਹੈ। ਮਹਾਰਾਜ ਜਾਣ ਬੁੱਝ ਕੇ ਅਣਜਾਣ ਬਣਿਆ ਹੈ।
ਪ੍ਰੇਰੇ ਉਤੀਏ ਕੁਮਤ ਉਰ ਜਾਨਾ।
ਜਿਵੇਂ ਇਹਦੀ ਪਤਨੀ ਨੇ ਇਹਨੂੰ ਪ੍ਰੇਰਿਆ, ਇਹਨੇ ਆਪਣੇ ਪਤਨੀ ਦੇ ਪ੍ਰੇਰਨ ਤੇ ਹੀ ਇਹ ਸ਼ਬਦ ਕਹਿ ਦਿੱਤੇ।
ਇਸ ਪ੍ਰਕਾਰ ਸੁਨ ਕੈ ਜਗਨਾਥਾ।
ਇਸ ਪ੍ਰਕਾਰ ਜਗਤ ਦੇ ਨਾਥ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਵਕਤ ਬਚਨ ਕਹਿਣ ਲੱਗੇ।
ਬੋਲੇ ਬਚਨ ਸਬਨ ਕੇ ਸਾਥਾ।
ਸਾਰਿਆਂ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕੀਤੇ ਹਨ।
ਰਿਓ ਜੀਵਨਾ ਇਸਮ੍ਰਿਤ ਆਈ।
ਮਹਾਰਾਜ ਕਹਿੰਦੇ ਭਾਈ ਹੁਣ ਇਹਦਾ ਸਮਾਂ ਆ ਗਿਆ ਹੈ, ਇੰਨਾ ਹੀ ਇਹਦਾ ਸਮਾਂ ਸੀ, ਹੁਣ ਇਹਦਾ ਸਮਾਂ ਭਾਵ ਮ੍ਰਿਤਯੂ ਇਹਦੀ ਅਵਸ਼ ਹੈ।
ਨੈ ਕੈਸੇ ਹੂੰ ਹੋਤ ਬਚਾਈ।
ਇਹ ਤਾਂ ਕਿਸੇ ਤਰੀਕਿਆਂ ਨਾਲ ਵੀ ਭਾਵ ਮਹਾਰਾਜ ਕਹਿਣ ਲੱਗੇ ਭਾਈ ਇਹ ਜੀਵਤ ਨਹੀਂ ਹੋ ਸਕਦਾ, ਹੁਣ ਇਹਦਾ ਸਮਾਂ ਅਜਿਹਾ ਆਇਆ ਹੈ।
ਇਸ ਕੋ ਮਾਰ ਗਾਡ ਬੋ ਹੋਈ।
ਇਹਨੂੰ ਭਾਵ ਨੂੰ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਇਹਦਾ ਜੋ ਸਮਾਂ ਇਹਦਾ ਨਜ਼ਦੀਕ ਆਇਆ ਹੈ,
ਨਹੀਂ ਉਬਾਰ ਸਕੇ ਅਬ ਕੋਈ।
ਕੋਈ ਵੀ ਇਹਨੂੰ ਨਹੀਂ ਉਬਾਰ ਸਕਦਾ।
ਅੰਤ ਸਮੇਂ ਜੋ ਦਰਸ਼ਨ ਪਾਵਾ।
ਹੁਣ ਜਿਹੜਾ ਇਹਨੇ ਅੰਤਲੇ ਸਮੇਂ ਜਿਹੜਾ ਇਹਨੇ ਦਰਸ਼ਨ ਪਾਇਆ ਹੈ, ਭਾਵ ਜੋ ਤੁਸੀਂ ਲੈ ਕਰਕੇ ਆਇਓ ਮਹਾਰਾਜ, ਇਹਦਾ ਕੀ ਫਲ? ਇਹਦਾ ਵੀ ਫਲ ਪਾਤਸ਼ਾਹ ਉਹ ਕੁਛ ਹੋਵੇਗਾ। ਭੁੱਲਣਾ ਕੀਤੀ ਮਹਾਰਾਜ ਤੁਸੀਂ ਮਾਰਿਆ। ਮਹਾਰਾਜ ਕਹਿੰਦੇ ਭਾਈ ਅਸਾਨੀ ਇਹ ਤਾਂ ਉਪਰਲੀ ਸ਼ਕਤੀ ਦੇ ਹੱਥ ਹੈ, ਸਾਡੇ ਹੱਥ ਨਹੀਂ ਹੈ। ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ। ਪਾਵਨ ਪਵਿੱਤਰ ਗੌੜੀ ਕੀ ਵਾਰ ਦੇ ਅੰਦਰ ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਪਾਤਸ਼ਾਹ ਦੇ ਘਰੋਂ ਫਿਟਕਾਰਿਆ ਆ ਗਿਆ। ਗੁਰ ਤੀਜੀ ਪੀੜੀ ਵਿਚਾਰਿਆ ਕਿਆ ਥੇਨਾ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਧੰਨ ਗੁਰੂ ਰਾਮਦਾਸ ਮਹਾਰਾਜ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਉੱਥੇ ਸ਼ਬਦ ਲਿਖ ਦਿੱਤੇ ਮਹਾਰਾਜ ਜੀ ਨੇ, ਤਿਸ ਕਾਰਜ ਸਭ ਸਵਾਰੇ। ਮਹਾਰਾਜ ਉਹਨਾਂ ਦੇ ਜੀਵਨ ਦੇ ਕਾਰਜ ਰਾਸ ਕਰਦੇ ਨੇ। ਪਾਤਸ਼ਾਹ ਅੰਤਲੇ ਸਮੇਂ ਤੁਹਾਡੇ ਦੀਦਾਰ ਵਾਸਤੇ ਲੈ ਕੇ ਆਏ ਮਹਾਰਾਜ, ਇਹਦਾ ਵੀ ਕੋਈ ਫਲ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬਚਨ ਕਹਿਣ ਲੱਗੇ,
ਯਾ ਕੋ ਫਲ ਇਸ ਹੋਏ ਸੁਹਾਵਾ।
ਕਹਿੰਦੇ ਭਾਈ ਜਿਹੜਾ ਇਹ ਦਰਸ਼ਨਾਂ ਦਾ ਫਲ ਹੈ ਇਹ ਸੁਹਾਵਾ ਹੋਵੇਗਾ। ਜਿਹੜਾ ਇਹ ਦਰਸ਼ਨਾਂ ਦਾ ਫਲ ਹੈ ਅੰਤਲੇ ਸਮੇਂ ਲੈ ਕਰਕੇ ਆਏ ਨਾਮ ਬਾਣੀ ਸਾਂਘੇ ਜੁੜੇਗਾ, ਇਹਦਾ ਜਿਹੜਾ ਫਲ ਸਹਾਈ ਇਹਦੇ ਜੀਵਨ ਅੰਤਮ ਸਮੇਂ ਦੇ ਜੀਵਨ ਦੇ ਅੰਦਰ ਇਹ ਸਹਾਈ ਹੋਵੇਗਾ।
ਦਸਵਾ ਜਾਮਾ ਪੈਰੇ ਜਬਈ,
ਜਦੋਂ ਭਾਈ ਅਸੀਂ ਦਸਵੇਂ ਜਾਮੇ ਦੇ ਅੰਦਰ ਆਵਾਂਗੇ, ਹੁਣ ਨਹੀਂ, ਦਸਵੇਂ ਜਾਮੇ ਅੰਦਰ ਜਿਸ ਵਕਤ ਅਸੀਂ ਆਵਾਂਗੇ,
ਜਨਮ ਮਰਨ ਤੇ ਗਤ ਦੈਤ ਤਬਈ।
ਭਾਈ ਇਹਨੂੰ ਉਸ ਵਕਤ ਜਨਮ ਤਥਾ ਮੌਤ ਤੋਂ, ਜਨਮ ਤਥਾ ਮਰਨ ਦੇ ਚੱਕਰ ਵਿਊ ਤੋਂ ਅਸੀਂ ਮੁਕਤ ਕਰ ਲਵਾਂਗੇ। ਹੁਣ ਨਹੀਂ, ਹੁਣ ਇਹਨੇ ਸਮਾਂ ਆਪਣਾ ਭੁਗਤਣਾ ਹੈ, ਅਜੇ ਇਹਦਾ ਉਹ ਸਮਾਂ ਨਹੀਂ ਮੁਕਤੀ ਦਾ। ਜਿਵੇਂ ਪਾਵਨ ਪਵਿੱਤਰ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਹੀ ਬਚਨ ਲਿਖਦੇ ਹਨ, ਭਾਈ ਬੌਰ ਹਮ ਕਾਹੇ ਆਵੇਂਗੇ, ਭਾਵ ਜਨਮ ਤਥਾ ਮਰਨ ਤੋਂ ਜਿਹੜਾ ਮੁਕਤ ਹੈ। ਮਹਾਰਾਜ ਕਹਿਣ ਲੱਗੇ ਭਾਈ ਅਜੇ ਨਹੀਂ ਇਹਦਾ ਸਮਾਂ ਆਇਆ, ਅਜੇ ਸਮਾਂ ਆਏਗਾ, ਅਜੇ ਇਹਨੇ ਆਪਣਾ ਇਸੇ ਬਿਧ ਜਿਹੜਾ ਸਮਾਂ ਹੈ ਅਜੇ ਬਤੀਤ ਕਰਨਾ ਹੈ। ਦਸਵੇਂ ਜਾਮੇ ਦੇ ਅੰਦਰ ਆਣ ਕੇ ਭਾਈ ਅਸੀਂ ਇਹਨੂੰ ਭਾਵ ਮੁਕਤ ਕਰਾਂਗੇ, ਗਤ ਦਵਾਂਗੇ।
ਤਬ ਲੋ ਜਨਮ ਧਰੇ ਗੋ ਇਹੀ,
ਉਦੋਂ ਤੱਕ ਇਸੇ ਪ੍ਰਕਾਰ ਦੇ ਨਾਲ ਇਹ ਜਨਮ ਧਾਰਦਾ ਰਹੇਗਾ ਇਹਦਾ ਜੀਵ ਆਤਮਾ, ਉਦੋਂ ਤੱਕ ਇਸੇ ਪ੍ਰਕਾਰ ਨਾਲ ਇਹ ਜਨਮ ਧਾਰੇਗਾ।
ਸੂਕਰ ਸ਼ਸ਼ਾ ਮਿਰਗ ਕੀ ਦੇਹੀ,
ਇਹ ਸੂਰ ਦੀ ਜੂਨ ਦੇ ਅੰਦਰ, ਸਸੇ ਦੀ ਜੂਨ ਦੇ ਅੰਦਰ, ਸਹੇ ਦੀ ਜੂਨ ਦੇ ਅੰਦਰ, ਤਥਾ ਮਿਰਗ ਕਹੀਏ ਹਿਰਨ ਦੀ ਜੂਨ ਦੇ ਅੰਦਰ।
ਅਸ ਕੈ ਤੂਸ਼ਨ ਪੇ ਗੁਣ ਖਾਨੀ,
ਔਰ ਇਸ ਪ੍ਰਕਾਰ ਇੰਨੇ ਕੁ ਬਚਨ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੇ, ਜਦੋਂ ਪਿੰਡ ਦੇ ਲੋਕ ਚਾ ਕੇ ਗਏ, ਚੁੱਕ ਕੇ ਲੈ ਕੇ ਗਏ ਇਹਨੂੰ, ਮਹਾਰਾਜ ਜੀ ਨੇ ਇੰਨੇ ਕੁ ਸ਼ਬਦ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕਰਕੇ ਸਤਿਗੁਰੂ ਜੀ ਚੁੱਪ ਕਰ ਗਏ, ਤੁਸ਼ਨ ਕਰ ਗਏ।
ਬੌਰ ਨ ਕੈਸੇ ਬੋਲੇ ਬਾਣੀ,
ਪਾਤਸ਼ਾਹ ਜੀ ਨੇ ਉਸ ਤੋਂ ਬਾਅਦ ਇੱਕ ਵੀ ਕੋਈ ਅਲਫਾਜ਼ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਨਹੀਂ ਕੀਤਾ। ਮਹਾਰਾਜ ਜੀ ਨੂੰ ਪਤਾ ਹੈ ਭਾਈ ਜੋ ਮੂਲੇ ਦਾ ਸਮਾਂ ਹੈ ਉਹ ਇਸ ਪ੍ਰਕਾਰ ਹੈ, ਉਹ ਤਾਂ ਬਹੁਤ ਤਾਤ ਵਿੱਚ ਵਿਰਲਾਪ ਵੀ ਕਰ ਰਹੇ ਨੇ, ਬੇਨਤੀ ਵੀ ਕਰ ਰਹੇ ਨੇ ਸੱਜੇ ਖੱਬੇ ਸਾਰੇ। ਮਹਾਰਾਜ ਕਹਿੰਦੇ ਭਾਈ ਇਹਦਾ ਸਮਾਂ ਇਤਨਾ ਹੈ। ਇੰਨੇ ਸ਼ਬਦ ਕਹਿ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਕੋਈ ਹੋਰ ਲਫ਼ਜ਼ ਮਹਾਰਾਜ ਜੀ ਨੇ ਦੂਸਰਾ ਨਹੀਂ ਕੀਤਾ।
ਲੇ ਮੂਲੇ ਕੋ ਸਦਨ ਸਿਧਾਰੇ,
ਇਸ ਪ੍ਰਕਾਰ ਉਹ ਮੂਲੇ ਨੂੰ ਚੁੱਕ ਕਰਕੇ ਆਪਣੇ ਘਰ ਦੁਬਾਰਾ ਫਿਰ ਲੈ ਆਏ।
ਬ੍ਰਿੰਦ ਲੋਕ ਗਮਨੇ ਸੰਗਾਰੇ,
ਜਿਤਨੇ ਲੋਕ ਵਾਪਸ ਸਾਰੇ ਆਏ ਹਨ।
ਜਬ ਘਰ ਵਿਖੇ ਉਤਾਰਾ ਜਾਏ,
ਜਦੋਂ ਮੋਢਿਆਂ ਤੋਂ ਹੇਠਾਂ ਉਤਾਰਿਆ ਘਰ ਵਿੱਚ ਲਿਜਾ ਕਰਕੇ, ਅਜੇ ਤੜਫ ਰਿਹਾ ਸੀ, ਅਜੇ ਉਸ ਵਕਤ ਜਦੋਂ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਨੇ ਭਾਈ ਮੂਲੇ ਨੇ, ਉਸ ਵਕਤ ਸਾਹ ਸੰਗਤ ਜੀਓ ਇਹਦੇ ਸਵਾਸ ਚੱਲ ਰਹੇ ਸਨ, ਪਰ ਜਦੋਂ ਵਾਪਸ ਘਰ ਲੈ ਕਰਕੇ ਆਏ ਹਨ,
ਭਇਓ ਮ੍ਰਿਤਿਓ ਪੁਨ ਸਵਾਸ ਨ ਆਏ।
ਵਾਪਸ ਜਦੋਂ ਦੁਬਾਰਾ ਘਰ ਲੈ ਕੇ ਆਏ ਮਹਾਰਾਜ ਜੀਆਂ ਦੇ ਕੋਲੋਂ, ਆਪਣੇ ਘਰ ਵਿਚ ਆਣ ਕੇ ਇੱਥੇ ਇਹਦੀ ਮੌਤ ਮ੍ਰਿਤਿਓ ਹੋ ਗਈ, ਸਵਾਸ ਇਹਦੇ ਭਾਵ ਚੜਾਈ ਕਰ ਗਿਆ।
ਮਿਲ ਨਾਰੀ ਬੋ ਰੋਦਨ ਕੀਨੋ।
ਬੜੇ ਨਗਰ ਦੇ ਹੋਰ ਲੋਕ ਨਾਰੀ ਆਦਿ ਸਾਰੇ ਪਿੰਡ ਵਿਚੋਂ ਇਕੱਠੇ ਹੋ ਕੇ ਇਹਦੇ ਸਨੇਹੀ ਰਿਸ਼ਤੇਦਾਰ ਮਿੱਤਰ, ਕਿਉਂਕਿ ਧਨਾੜ ਸੀ, ਆਣ ਕਰਕੇ ਲੋਕ ਰੋਣ ਲੱਗੇ।
ਕਾਸ਼ਟ ਮੈਂ ਤਰ ਫੂਕ ਸੁਦੀਨੋ।
ਔਰ ਲਿਜਾ ਕਰਕੇ ਦਾਹ ਸੰਸਕਾਰ ਕਰ ਦਿੱਤਾ।
ਏਕ ਨਿਸਾ ਬਸ ਕਹਿਤੈ ਥਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਰਾਤ ਉਸ ਨਗਰ ਦੇ ਅੰਦਰ ਵਸ ਕਰਕੇ,
ਬੋਰੋ ਕੀਨੋ ਗਮਨ ਗੁਸਾਈ।
ਸਤਿਗੁਰੂ ਮਹਾਰਾਜ ਜੀਆਂ ਨੇ ਉਸ ਤੋਂ ਅੱਗੇ ਹੋਰ ਅਗਲੇ ਨਗਰ ਦੇ ਅੰਦਰ ਮਹਾਰਾਜ ਜੀ ਪ੍ਰਸਥਾਨ ਕਰਦੇ ਹਨ।
ਚੱਲ ਗਏ ਬਾਤ ਸੁਣੀ ਪੁਰ ਲੋਕਨ।
ਸ਼ਹਿਰ ਦੇ ਲੋਕਾਂ ਨੇ ਸੁਣਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਨਗਰ ਦੇ ਵਿਚੋਂ ਚਲੇ ਗਏ ਹਨ, ਅੱਗੇ ਇੱਕ ਰਾਤ ਹੀ ਠਹਿਰੇ ਹਨ।
ਦੌਰ ਮਿਲਤ ਪਾ ਸੋਚ ਬਿਮੋਚਨ।
ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਣ ਵਾਸਤੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮਿਲਣ ਵਾਸਤੇ ਵੀ ਗਏ।
ਚਰਨ ਕਮਲ ਗਿਰ ਗਏ ਗੁਰ ਕਈਏ।
ਔਰ ਮਹਾਰਾਜ ਜੀਆਂ ਨੂੰ ਮਿਲ ਕਰਕੇ ਨਗਰ ਦੇ ਵਿਚੋਂ ਆਣ ਕੇ ਲੋਕ ਕਹਿਣ ਲੱਗੇ, ਪਾਤਸ਼ਾਹ ਜਿੱਥੋਂ ਭੁੱਲਣਾ ਹੋਈ ਹੈ ਮਹਾਰਾਜ, ਇਹਦਾ ਮਤਲਬ ਸਮੁੱਚੇ ਨਗਰ ਤੋਂ ਵੀ ਭੁੱਲਣਾ ਹੋਈ ਹੈ। ਮਹਾਰਾਜ ਆਪ ਸਾਡੇ ਉਪਰ ਨਦਰੇ ਅਨਾਇਤ ਕਰੋ, ਕਿਰਪਾ ਕਰੋ।
ਹਮਨ ਉਦਾਰਨ ਤੁਮ ਕੋ ਚਾਹੀਏ।
ਪਾਤਸ਼ਾਹ ਰਹਿਮਤ ਕਰੋ, ਤੁਸੀਂ ਸਾਡਾ ਉਧਾਰ ਕਰ ਦੇਵੋ। ਮਹਾਰਾਜ ਕਿਰਪਾ ਕਰੋ, ਤੁਸੀਂ ਸਾਡਾ ਉਧਾਰ ਕਰੋ।
ਧਰਮ ਸਾਲ ਇਹ ਥਲ ਬਨਵਾਵੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼, ਜੋ ਉਸ ਵਕਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਥਾਂ ਪਰ ਥਾਂ, ਨਗਰ ਪਰ, ਹਰ ਇੱਕ ਥਾਂ ਤੇ ਮਹਾਰਾਜ ਜੀਆਂ ਨੇ ਜਿਹੜਾ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਜੀਆਂ ਨੇ ਦਿੱਤਾ, ਮਹਾਰਾਜ ਕਹਿਣ ਲੱਗੇ, ਭਾਈ ਲੋਕੋ, ਨਗਰ ਦੇ ਅੰਦਰ ਧਰਮਸ਼ਾਲਾ ਬਣਾਉਣੀ ਕਰੋ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਹੋਏ ਹੱਛਾ ਹੋਏ ਸੀ। ਪ੍ਰਥਮ ਨਾਮ ਜਿਹੜਾ ਗੁਰੂ ਘਰਾਂ ਦਾ ਧਰਮਸ਼ਾਲਾ ਹੀ ਕਹਿੰਦੇ ਸਨ, ਧਰਮ ਕਮਾਉਣ ਦੀ ਜਗ੍ਹਾ। ਭਾਈ ਸਾਰਾ ਨਗਰ ਇੱਕ ਥਾਂ ਤੇ ਮਿਲ ਕਰਕੇ ਬੈਠ ਕਰਕੇ ਸਾਹਿਬ ਦੇ ਤੁਸੀਂ ਰੰਗ ਦੇ ਅੰਦਰ ਜੁੜਨਾ ਕਰੋ। ਬਾਅਦ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਮੰਜੀਆਂ ਥਾਪੀਆਂ, ਉਹਨਾਂ ਉਹਨਾਂ ਥਾਵਾਂ ਤੇ ਮੰਜੀਦਾਰ ਬੈਠੇ, ਭਾਵ ਜਿਹੜਾ ਉੱਚੀ ਥਾਂ ਤੇ ਬੈਠ ਕੇ ਸੰਗਤ ਦੇ ਅੰਦਰ ਉਪਦੇਸ਼ ਕਰਦਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵੇਲੇ ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਮਸੰਦ ਪੀ ਥਾਪੇ, ਜਿਹੜੇ ਦੂਰ ਦਰਾਡਿਓ ਸੰਗਤ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਦੇ ਸਨ, ਔਰ ਮਹਾਰਾਜ ਜੀਆਂ ਦੇ ਘਰ ਦਾ ਸੁਨੇਹਾ ਦੂਰ ਦਰਾਡੇ ਤੱਕ ਲੈ ਕੇ ਜਾਂਦੇ ਸਨ। ਇਸ ਪ੍ਰਕਾਰ ਦੇ ਨਾਲ ਜਿਹੜੀਆਂ ਧਰਮਸ਼ਾਲਾਵਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਥਾਪੀਆਂ, ਔਲੀ ਔਲੀ ਅੱਜ ਸਮੁੱਚੇ ਸੰਸਾਰ ਭਰ ਦੇ ਅੰਦਰ ਜਿੱਥੇ ਜਿੱਥੇ ਵੀ ਭਾਈ ਕੋਈ ਮਾਨਵਤਾ ਦਾ ਨਾਮ ਨਿਸ਼ਾਨ ਆ, ਉੱਥੇ ਉੱਥੇ ਗੁਰੂ ਕੇ ਪਿਆਰ ਵਾਲਿਆਂ ਨੇ ਅੱਜ ਗੁਰਦੁਆਰੇ ਅਤਿਅੰਤ ਸੁੰਦਰ ਬਣਾਏ ਹੋਏ ਹਨ। ਗੁਰੂ ਕਾ ਸਿੱਖ ਭਾਵੇਂ ਆਪ ਉਹਨਾਂ ਕੱਚਿਆਂ ਮਕਾਨਾਂ ਦੇ ਅੰਦਰ ਭਾਵੇਂ ਜਾ ਕੇ ਰਿਹਾ ਹੋਵੇ, ਪਰ ਇੱਛਾ ਇਹੋ ਹੋਈ ਕਿ ਜਿਹੜਾ ਥਾਂ ਮੇਰੇ ਸਾਹਿਬ ਦਾ ਹੋਵੇ, ਗੁਰੂ ਘਰ ਹੋਵੇ, ਉਹ ਅਤਿਅੰਤ ਸੁੰਦਰ ਤੋਂ ਸੁੰਦਰ ਹੋਵੇ। ਕੋਈ ਵੀ ਸੋਹਣੀ ਵਸਤੂ, ਮਨ ਨੂੰ ਭਾਉਂਦੀ ਵਸਤੂ ਸਾਹਿਬ ਦੇ ਘਰ ਵਿੱਚ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਅੱਜ ਉਪਦੇਸ਼ ਦਿੱਤਾ, ਜਦੋਂ ਸਿਆਲਕੋਟ ਦੇ ਲੋਕ ਇਕੱਠੇ ਹੋ ਕੇ ਆਏ, ਮਹਾਰਾਜ ਸਾਡਾ ਉਧਾਰ ਕਰੋ। ਪਾਤਸ਼ਾਹ ਸਾਡਾ ਉਧਾਰ ਕਿਵੇਂ ਹੋਵੇਗਾ, ਤੁਹਾਡੇ ਦੀਦਾਰ ਅਸੀਂ ਕਿਵੇਂ ਕਰ ਸਕਾਂਗੇ? ਮਹਾਰਾਜ ਕਹਿੰਦੇ, ਭਾਈ ਤੁਸੀਂ ਧਰਮਸ਼ਾਲਾ ਬਣਾਉਣੀ ਕਰੋ।
ਪੰਚਾਮ੍ਰਿਤ ਕਰ ਨਤ ਫਲ ਪਾਵੋ।
ਮਹਾਰਾਜ ਕਹਿੰਦੇ, ਭਾਈ ਨਿਤਾ ਪ੍ਰਤ ਨੇਮ ਸਹਿਤ ਤੁਸੀਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੇਗ ਤਿਆਰ ਕਰੋ। ਦੇਗ ਤਿਆਰ ਕਰਕੇ ਨਾਮ ਬਾਣੀ ਸੰਗ ਜੁੜ ਕਰਕੇ ਤੁਸੀਂ ਛਕਣਾ ਕਰੋ।
ਪਗ ਪਾਉਲ ਦੇ ਕਰ ਵਿਦ ਗਮਨੇ।
ਪਾਤਸ਼ਾਹ ਮਹਾਰਾਜ ਜੀਆਂ ਨੇ ਚਰਨਾ ਅੰਮ੍ਰਿਤ ਇਸ ਨਗਰ ਦੇ ਲੋਕਾਂ ਨੂੰ ਪਿਲਾਉਣਾ ਕੀਤਾ।
ਅਬ ਗੁਰਦੁਆਰ ਬਣਾ ਤੈ ਭਵਨੇ।
ਔਰ ਉਸੇ ਧਰਮਸ਼ਾਲਾ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਾਈ ਉੱਥੇ ਅਤਿਅੰਤ ਸੁੰਦਰ ਰਮਨੀਕ ਅਤਿਅੰਤ ਸੁੰਦਰ ਅਸਥਾਨ ਗੁਰੂ ਘਰ ਬਣੇ ਹਨ।
ਹੁਕਮ ਮਾਨ ਦਰਬਾਰ ਬਣਾਇਓ,
ਪਾਤਸ਼ਾਹ ਦਾ ਹੁਕਮ ਮੰਨ ਕੇ ਸੁੰਦਰ ਦਰਬਾਰ ਸਾਹਿਬ ਸੰਗਤ ਨੇ ਬਣਾਉਣਾ ਕੀਤਾ।
ਅਬਲਗ ਜ਼ਾਹਰ ਜਗਤ ਸੁਹਾਇਓ,
ਅਜੇ ਤੱਕ ਅਤਿਅੰਤ ਸੁੰਦਰ ਰਮਨੀਕ ਅਸਥਾਨ ਸ਼ੋਭਤ ਹਨ।
ਪੂਜਨ ਕਰ ਫਲ ਪਾਵਤ ਲੋਕੀ,
ਔਰ ਸੰਗਤ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੇ ਜਾ ਕਰਕੇ ਨਮਸਕਾਰ ਕਰਕੇ
ਅਬਲਗ ਪ੍ਰਗਟ ਬੀਰ ਪਤ ਲੋਕੀ,
ਪਾਵਨ ਪਵਿੱਤਰ ਮੁਬਾਰਕ ਅਸਥਾਨ ਗੁਰਦੁਆਰਾ ਬੀਰ ਸਾਹਿਬ, ਪਾਵਨ ਉਹਨਾਂ ਮੁਬਾਰਕ ਅਸਥਾਨਾਂ ਤੇ ਜਾ ਕੇ ਸੰਗਤਾਂ ਅੱਜ ਵੀ ਸਤਿਗੁਰੂ ਮਹਾਰਾਜ ਜੀਆਂ ਦੀਆਂ ਅਸੀਸਾਂ ਮਾਣਦੇ ਹਨ।
ਸੁਣ ਕੇ ਸ਼੍ਰੋਤਨ ਪ੍ਰਸ਼ਨ ਸੁਕੀਨਾ,
ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਿਹੜੀ ਚੱਲ ਰਹੀ ਕਥਾ ਸੀ ਉਹਦੇ ਵਿੱਚੋਂ ਸੰਗਤ ਨੇ ਪ੍ਰਸ਼ਨ ਕੀਤਾ। ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਚੱਲ ਰਹੀ ਕਥਾ ਭਾਈ ਮੂਲੇ ਦੇ ਪ੍ਰਸੰਗ ਦਾ ਕੀ ਬਣਿਆ?
ਮੂਲਾ ਕਿਸ ਬਿਦ ਬੰਧਨ ਹੀ ਨਾ,
ਇਸ ਪ੍ਰਕਾਰ ਦੇ ਨਾਲ ਭਾਈ ਮੂਲੇ ਦੇ ਜਿਹੜੇ ਬੰਧਨ ਸਨ ਮਹਾਰਾਜ ਜੀਆਂ ਨੇ ਕਿਸ ਪ੍ਰਕਾਰ ਕੱਟੇ ਹਨ, ਕਿਸ ਪ੍ਰਕਾਰ ਨੂੰ ਬੰਧਨ ਹੀ ਨਾ ਕਹੀਏ, ਬੰਧਨ ਉਹਨਾਂ ਦੇ ਮੁਕਤ ਕੀਤੇ, ਜਨਮ ਮਰਨ ਤੋਂ ਕਿਸ ਪ੍ਰਕਾਰ ਨਿਰਵਿਰਤੀ ਦਿਲਵਾਈ?
ਜਿਸ ਪ੍ਰਕਾਰ ਪਾਈ ਗਤ ਤਾਈ,
ਜਿਸ ਪ੍ਰਕਾਰ ਦੇ ਨਾਲ ਉਹਨਾਂ ਨੇ ਜਨਮ ਤਥਾ ਮਰਨ ਤੋਂ ਉਹਨਾਂ ਨੇ ਮੁਕਤੀ ਹਾਸਲ ਕੀਤੀ, ਸ਼ੁਭ ਗਤ ਜਿਸ ਪ੍ਰਕਾਰ ਉਹਨਾਂ ਪਾਈ ਹੈ,
ਸਭ ਪ੍ਰਸੰਗ ਕਹੋ ਹਮ ਪਾਈ,
ਸਾਰਾ ਪ੍ਰਸੰਗ ਕਿਰਪਾ ਕਰਕੇ ਤੁਸੀਂ ਸਾਨੂੰ ਦੱਸਣਾ ਕਰੋ।
ਕਵੀ ਪਾਕਿਓ ਸੁਣੀਏ ਮਤਵੰਤੇ,
ਰਾਜਨ ਜੀ ਦੱਸਦੇ ਹਨ ਕਿ ਹੇ ਮਤਵੰਤੇ ਪੁਰਸ਼ੋ, ਹੇ ਸੰਗਤ ਦੇ ਵਿੱਚੋਂ ਮਤਵੰਤੇ ਸਿਆਣੇ ਪੁਰਸ਼ੋ, ਸਰਵਣ ਕਰੋ।
ਮੂਲੇ ਕੋ ਆਗਲ ਬਿਰਤੰਤੇ,
ਮੂਲੇ ਦੇ ਅਗਲੇ ਜੀਵਨ ਦੇ ਪ੍ਰਸੰਗ,
ਦੋਹਰਾ ਪਾਤਸ਼ਾਹ ਦਸਵੋਂ ਗੁਰੂ ਸਿੱਖਣ ਕੋ ਸੁਖਦਾਏ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਸਿੱਖਾਂ ਨੂੰ ਅਤਿਅੰਤ ਸੁਖ ਦੇਣ ਵਾਲੇ,
ਦੇਗ ਤੇਗ ਕੇ ਬੱਡ ਤਨੀ ਮਹਿਮਾ ਕਹੀ ਨ ਜਾਏ।
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਦੇਗ ਤਥਾ ਤੇਗ ਦੇ ਧਨੀ, ਜਿਨ੍ਹਾਂ ਦੀ ਮਹਿਮਾ ਮੇਰੇ ਵਰਗਾ ਕੋਈ ਬਿਆਨ ਨਹੀਂ ਕਰ ਸਕਦਾ। ਕਰਤਾਰ ਕੀ ਸੋਗੰਧ ਹੈ ਵਾ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕੰਮ ਹੈ, ਮਹਿਮਾ ਕਹੀ ਨਾ ਜਾਏ। ਹਰ ਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰੂ ਜੀ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ, ਕੁਲ ਬਾਹਰ ਕੋ ਦੇਖੇ ਸਾਹਿਲ ਕੋ ਜਾਂ ਲਹਿਰ ਕੋ ਮੰਜਧਾਰ ਕੋ ਦੇਖੇ। ਪਾਤਸ਼ਾਹ ਜੀ ਦੀ ਕੀ ਉਪਮਾ ਸੀ ਬਿਆਨ ਕਰ ਸਕਦੇ ਹਾਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨਾਂ ਤੇ ਬਾਰੰਬਾਰ ਨਮਸਕਾਰ ਵੰਦਨਾ ਹੈ, ਅਜਿਹੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ।
ਚੌਪਈ ਸ਼੍ਰੀ ਅੰਗ ਸ਼੍ਰੀ ਗੋਬਿੰਦ ਸਿੰਘ ਰੁਚਿਰ ਵਿਸ਼ਾਲਾ,
ਗੁਰੂ ਗੋਬਿੰਦ ਸਿੰਘ ਮਹਾਰਾਜ ਅਤਿਅੰਤ ਸੁੰਦਰ,
ਜਬਈ ਬੈਠੇ ਤਖਤ ਕਿਰਪਾਲਾ,
ਪਾਤਸ਼ਾਹ ਜੀ ਮੁਬਾਰਕ ਤਖਤਾਂ ਪਰ ਸੁਸ਼ੋਭਤ ਹੋਏ,
ਸੰਗਤ ਕੋ ਉਧਾਰ ਬਹੁ ਕਰਈ,
ਮਹਾਰਾਜ ਜੀ ਸੰਗਤਾਂ ਦਾ ਜੋ ਉਧਾਰ ਕਰ ਰਹੇ ਹਨ,
ਪ੍ਰਬਲ ਤੇਜ ਦੁਸ਼ਟਨ ਕੋ ਹਰਈ,
ਔਰ ਆਪਣੇ ਤੇਜ ਪ੍ਰਤਾਪ ਦੇ ਨਾਲ ਜਿਹੜੇ ਦੁਸ਼ਟਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੰਘਾਰ ਰਹੇ ਹਨ।
ਇੱਕ ਵੈਸ਼ਨੋ ਸੁਣੀ ਪ੍ਰਸ਼ੰਸਾ,
ਇੱਕ ਵੈਸ਼ਨੋ ਨੇ ਸਾਧੂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪ੍ਰਸ਼ੰਸਾ ਸੁਣੀ ਹੈ,
ਗੁਰੂ ਬਡੋ ਸੋਢੀਆਂ ਅਵਤੰਸ਼ਾ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਢੀ ਕੁਲ ਦੇ ਵਿੱਚੋਂ ਅਤਿਅੰਤ ਭਾਵ ਸੋਢੀ ਕੁਲ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ,
ਸ਼੍ਰੀ ਨਾਨਕ ਸਥਾਨ ਸੁਬੈਸਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਸਥਾਨ ਤੇ ਹਨ,
ਕਰ
ਜੋ ਉਹਨਾਂ ਦੇ ਦਸਵੇਂ ਥਾਏ ਹਨ, ਉਹਨਾਂ ਦੀ ਗੱਦੀ ਉਪਰ ਸੁਸ਼ੋਭਤ ਹਨ,
ਕਰਤੇ ਉਧਾਰ ਦੇਤੇ ਉਪਦੇਸ਼ਾ,
ਜੋ ਸੰਗਤਾਂ ਦਾ ਉਧਾਰ ਕਰਦੇ ਨੇ ਪਾਵਨ ਪਵਿੱਤਰ ਮੁਬਾਰਕ ਉਪਦੇਸ਼ ਦਿੰਦੇ ਹਨ।
ਬਹੁ ਵਿਵੇਕ ਨਿਧ ਸੰਤ ਸਰੂਪਾ,
ਸੰਤ ਸਰੂਪ ਵਿਵੇਕ ਬੁੱਧੀ ਵਾਲੇ ਹਨ ਮਹਾਰਾਜ। ਜੋ ਸੰਤ ਸਵਰੂਪ ਹਨ,
ਅਸ ਜਬ ਮਹਿਮਾ ਸੁਣੀ ਅਨੂਪਾ,
ਇਸ ਪ੍ਰਕਾਰ ਜਦੋਂ ਉਸ ਵੈਸ਼ਨੋ ਸਾਧ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਸਤਤ ਸੁਰਵਣ ਕੀਤੀ ਹੈ,
ਦਰਸ ਏਤ ਚੱਲ ਕਰ ਸੋ ਆਵਾ,
ਮਨ ਦੇ ਅੰਦਰ ਦਰਸ਼ਨਾਂ ਦੀ ਚਾਹਨਾ ਸੀ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਮ ਸੁਣੇ, ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਨਾਮ ਸੁਣੇ, ਮਨ ਦੇ ਅੰਦਰ ਇਹੋ ਚਾਹਨਾ ਕਿ ਸਮਾਂ ਮਿਲੇ ਪਾਤਸ਼ਾਹ ਜੀਆਂ ਦੇ ਜਾ ਦੀਦਾਰ ਪਾਵਾਂ, ਜਾ ਦਰਸ਼ਨ ਕਰਾਂ। ਉਸ ਵੈਸ਼ਨੋ ਸਾਧ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੀਦਾਰ ਵਾਸਤੇ ਆਏ,
ਅਵਲੋਕਨ ਆਚਾਰ ਲਲਚਾਵਾ,
ਪਾਤਸ਼ਾਹ ਜੀਆਂ ਦੇ ਦੀਦਾਰ ਵਾਸਤੇ ਮਨ ਦੇ ਅੰਦਰ ਲਲਚਾਵਾ ਕਹੀਏ ਦਰਸ਼ਨਾਂ ਦੀ ਪਿਆਸ ਲੱਗੀ,
ਗਏ ਅਖੇਰ ਗੁਰੂ ਤੈ ਕਾਲਾ।
ਜਦੋਂ ਪਾਤਸ਼ਾਹ ਜੀਆਂ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੀਦਾਰ ਵਾਸਤੇ ਆਏ ਵੈਸ਼ਨੋ ਸਾਧ, ਮਹਾਰਾਜ ਉਸ ਵਕਤ ਸ਼ਿਕਾਰ ਖੇਡਣ ਵਾਸਤੇ ਅਖੇਰ ਕਹੀਏ ਸ਼ਿਕਾਰ ਖੇਡਣ ਵਾਸਤੇ ਮਹਾਰਾਜ ਗਏ ਸਨ,
ਸ਼ਸਤਰ ਸਜਾਏ ਸੋ ਬਾਹੁ ਵਿਸਾਲਾ।
ਮਹਾਰਾਜ ਜੀ ਜਦੋਂ ਫਿਰ ਸ਼ਿਕਾਰ ਖੇਡਣ ਜਾਂਦੇ ਹਨ ਪੂਰੇ ਸੰਤ ਸਿਪਾਹੀ, ਉਸੇ ਪ੍ਰਕਾਰ ਦੇ ਨਾਲ ਮਹਾਰਾਜ ਜੀਆਂ ਨੇ ਆਪਣੇ ਤਨ ਦੇ ਉੱਪਰ ਸੁੰਦਰ ਸ਼ਸਤਰ ਸਜਾਏ, ਗਾਤਰੇ ਮਹਾਰਾਜ ਜੀਆਂ ਦੇ ਸੁੰਦਰ ਸ਼ਮਸ਼ੀਰ। ਮਹਾਰਾਜ ਜੀ ਇਸ ਪ੍ਰਕਾਰ ਨਾਲ ਪੂਰਨ ਸੰਤ ਸਿਪਾਹੀ ਸਵਰੂਪ ਅੰਦਰ ਤਿਆਰ ਬਰ ਤਿਆਰ ਹੋ ਕਰਕੇ
ਬੂਜੇ ਮਨੁਜ ਵੈਸ਼ਨੋ ਜਾਈ,
ਜਾ ਕਰਕੇ ਜਿਹੜੇ ਹੁਣ ਮਹਾਰਾਜ ਜੀਆਂ ਦੇ ਪਹਿਲਾਂ ਤਾਂ ਦੀਦਾਰ ਕਦੇ ਕੀਤੇ ਨਹੀਂ, ਜਾ ਕੇ ਉੱਥੇ ਮਨੁਜ ਲੋਕਾਂ ਪਾਸੋਂ ਪੁੱਛਣ ਲੱਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹੜੇ ਹਨ, ਕਿੱਥੇ ਹੋਣਗੇ,
ਸ਼੍ਰੀ ਵਿਵੇਕ ਨਿਧ ਹੈ ਕੈ ਥਾਈ,
ਕਿੱਥੇ ਹਨ ਵਿਵੇਕ ਨਿਧ ਪਾਤਸ਼ਾਹ, ਕਿੱਥੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੈਸ਼ਨੋ ਸਾਧ ਨੇ ਸਾਧੂ ਨੇ ਪੁੱਛਿਆ ਹੈ,
ਦਰਸ਼ਨ ਕਰਨ ਮੋਰੇ ਅਭਿਲਾਖਾ,
ਇੱਛਾ ਹੈ ਮੈਂ ਪਾਤਸ਼ਾਹ ਜੀਆਂ ਦੇ ਜਾ ਦੀਦਾਰ ਕਰਾਂ, ਮੇਰੀ ਚਾਹਨਾ ਹੈ ਮੈਂ ਗੁਰਦੇਵ ਜੀਆਂ ਦੇ ਦਰਸ਼ਨ ਕਰਾ,
ਸੁਣ ਕੇ ਇੱਕ ਸਿੱਖ ਤੈ ਸੋ ਪਾਖਾ,
ਇੱਕ ਸਿੱਖ ਨੇ ਉਸ ਵਕਤ ਜਦੋਂ ਸਰਵਣ ਕੀਤਾ, ਭਾਈ ਇਹਨੂੰ ਪਤਾ ਨਹੀਂ ਵੈਸ਼ਨੋ ਸਾਧ ਨੂੰ, ਇੱਕ ਸਿੱਖ ਨੇ ਕੋਲੋਂ ਦੱਸ ਦਿੱਤਾ ਹੈ,
ਸ਼੍ਰੀ ਗੁਰ ਅਭਈ ਤੋਹੇ ਅਗਾਰੀ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਅੱਗੇ ਤੋਹੇ ਅਗਾਰੀ ਤੇਰੇ ਅੱਗੇ ਹੀ ਹਨ,
ਗਏ ਸ਼ਿਕਾਰ ਉਜਾਰ ਮਜਾਰੀ,
ਇਸੇ ਪਾਸੇ ਨੂੰ ਅੱਗੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਖੇਡਣ ਲਈ ਗਏ ਹਨ,
ਇਉਂ ਸੁਨ ਤਰਕਤ ਪਾਮਨ ਮਾਈ,
ਇੰਨੀ ਗੱਲ ਸੁਣੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੀ ਵੀ ਸ਼ਿਕਾਰ ਖੇਡਣ ਗਏ ਹਨ, ਕਹਿੰਦੇ ਕਿਉਂਕਿ ਉਹ ਤਾਂ ਵੈਸ਼ਨੋ ਸਾਧ ਸੀ। ਮਨ ਅੰਦਰ ਇਹੋ ਮਹਾਰਾਜ ਜੀਆਂ ਬਾਬਾ ਸੋਚਣ ਲੱਗੇ ਵੀ ਇਹ ਕੈਸਾ ਹੈ, ਕੈਸੀ ਲੀਲਾ ਹੈ, ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਗਏ ਹਨ, ਮੈਂ ਤਾਂ ਆਪਣੇ ਜੀਵਨ ਦਾ ਉਧਾਰ ਕਰਾਉਣ ਵਾਸਤੇ ਆਇਆ, ਪਰ ਇਹ ਤਾਂ ਜੀਆਂ ਨੂੰ ਸੰਘਾਰ ਰਹੇ ਹਨ, ਮਾਰ ਰਹੇ ਹਨ,
ਕਰਨ ਉਧਾਰ ਉਚਿਤ ਇਹ ਨਾਈ,
ਇਹਨਾਂ ਨੇ ਮੇਰਾ ਉਧਾਰ ਨਹੀਂ ਕਰਨਾ, ਇਹਨਾਂ ਪਾਸੋਂ ਕਹਿ ਲਈਏ ਵੀ ਇਹਨਾਂ ਪਾਸੋਂ ਮੇਰਾ ਉਧਾਰ ਨਹੀਂ ਹੋਣਾ, ਇਹਨਾਂ ਨੇ ਮੇਰਾ ਉਧਾਰ ਨਹੀਂ ਕਰਨਾ,
ਦਇਆਹੀਨ ਜੋ ਜੀਵਨ ਮਾਰੇ,
ਜੋ ਦਇਆਹੀਨ ਹੋ ਕਰਕੇ ਜੋ ਜੀਆਂ ਨੂੰ ਜਾਂ ਪਸ਼ੂ ਪੰਛੀਆਂ ਨੂੰ ਜੋ ਸ਼ਿਕਾਰ ਦੇ ਅੰਦਰ ਮਾਰਦੇ ਹਨ,
ਸੋ ਕੈਸੇ ਕਹਿ ਜਗਤੇ ਉਧਾਰੇ,
ਆਪ ਮਾਰ ਰਹੇ ਨੇ ਜਗਤ ਦਾ ਉਧਾਰ ਕਿਵੇਂ ਕਰਨਗੇ। ਸਾਧ ਸੰਗਤ ਜੀਓ, ਇਹ ਜਿਹੜਾ ਸਵਾਲ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਵਿੱਚੋਂ ਕੱਲਾ ਉਸ ਵਕਤ ਨਹੀਂ, ਅੱਜ ਦੇ ਜਿਹੜੇ ਮੌਜੂਦਾ ਲਿਖਾਰੀ ਸਨ ਉਹਨਾਂ ਨੇ ਵੀ ਇਹ ਸਵਾਲ ਬੜਾ ਚੁੱਕਿਆ। ਮਹਾਤਮਾ ਗਾਂਧੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੁਲੱਕੜ ਕਹਿ ਦਿੱਤਾ ਸੀ, ਕਹਿ ਦਿੱਤਾ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਨਿਸ਼ਾਨੇ ਤੋਂ ਭਟਕ ਗਏ, ਜੋ ਰਸਤਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸੀ ਉਹ ਰਸਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਨਹੀਂ ਹੈ। ਕਈ ਮੇਰੇ ਵੀਰ ਅਣਜਾਣ ਪੁਣੇ ਵਿੱਚ ਕਹਿੰਦੇ ਹਨ, ਜਦੋਂ ਕਹੀਏ ਭਾਈ ਅੰਮ੍ਰਿਤ ਛਕੋ, ਉਹ ਕਹਿੰਦੇ ਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਹੜਾ ਛਕਿਆ ਸੀ, ਅਸੀਂ ਕਿਉਂ ਛਕੀਏ। ਉਹ ਕਈ ਵਾਰ ਕਹਿੰਦੇ ਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ, ਅਸੀਂ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਿੱਖ ਨਹੀਂ ਹਾਂ, ਸਾਡੀ ਸਿੱਖੀ ਹੈ ਗੁਰੂ ਨਾਨਕ ਦੇਵ ਮਹਾਰਾਜ ਵਾਲੀ। ਭਾਈ ਉਹਨਾਂ ਨੇ ਕਿਹੜਾ ਅੰਮ੍ਰਿਤ ਛਕਿਆ। ਹੁਣ ਜਿਹੜਾ ਇਹ ਫਰਕ ਕਰਨਾ, ਇਹ ਤਾਂ ਪਾਵਨ ਪਵਿੱਤਰ ਬਾਣੀ ਦੇ ਉੱਪਰ ਜਿਹੜਾ ਸ਼ਬਦ ਹੈ ਨਾ, ਪਾਵਨ ਪਵਿੱਤਰ ਮੁਬਾਰਕ ਅੰਗ 937-38 ਦੇ ਉੱਪਰ ਪਾਤਸ਼ਾਹ ਜੀਆਂ ਦੀ ਵਾਹਿਗੁਰੂ ਪਾਵਨ ਪਵਿੱਤਰ ਬਾਣੀ ਅੰਦਰ ਰਾਮਕਲੀ ਕੀ ਵਾਰ 967 ਮੁਬਾਰਕ ਅੰਗ ਤੇ, ਜਿੱਥੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਕੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਆ। ਭਾਈ ਫਰਕ ਤੇ ਹੈ ਹੀ ਨਹੀਂ, ਦੀਪਕ ਤੇ ਦੀਪਕ ਪਰਗਾਸਿਆ, ਪਹਿਲੇ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਤੀਸਰੇ ਤੋਂ ਚੌਥਾ, ਕੋਈ ਫਰਕ ਕਰ ਸਕਦਾ ਹੈ ਵੀ ਪਹਿਲਾਂ ਕਿਹੜਾ ਜਗਿਆ ਹੋਵੇਗਾ? 5-10 ਦੀਪਕ ਇੱਕ ਜਾਗ ਰਹੇ ਨੇ, ਕੋਈ ਦੱਸ ਸਕਦਾ ਹੈ ਵੀ ਪਹਿਲਾਂ ਕਿਹੜਾ ਜਗਿਆ ਸੀ, ਬਾਅਦ ਵਿੱਚ ਕਿਹੜਾ ਜਗਿਆ ਹੈ? ਉਹ ਦੂਸਰੇ ਨੇ ਤੀਸਰੇ ਨੂੰ ਉਜਵਲਤ ਕੀਤਾ ਉਸੇ ਪ੍ਰਕਾਰ ਦੇ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਉਹ ਹਨ, ਦਸਵੇਂ ਪਾਤਸ਼ਾਹ ਜੀ ਵੀ ਉਹ ਹਨ। ਉਹ ਹੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਮੁਬਾਰਕ ਦੱਸਿਆ ਹੋਇਆ ਸਿਧਾਂਤ ਮਹਾਰਾਜ ਜੀਆਂ ਦਾ, ਉਹ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ। ਕਈ ਵਾਰ ਆਪਾਂ ਪਿੱਛੇ ਮੀਰੀ ਪੀਰੀ ਦਿਵਸ ਤੇ ਸਰਵਣ ਵੀ ਕੀਤਾ, ਜਦੋਂ ਭਾਈ ਗੁਰਦਾਸ ਜੀਆਂ ਨੂੰ ਲੋਕਾਂ ਨੂੰ ਸਮਝਾਉਣਾ ਪਿਆ ਸੀ, ਭਾਈ ਗੁਰਦਾਸ ਸਾਹਿਬ ਜੀਆਂ ਨੇ ਵਾਰਾਂ ਲਿਖੀਆਂ ਹਨ ਇਸ ਨੁਕਤੇ ਉੱਪਰ, ਲੋਕੋ ਕੋਈ ਫਰਕ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਿੱਚ, ਕੋਈ ਫਰਕ ਨਹੀਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਵਿੱਚ। ਲੋਕਾਂ ਕਹਿ ਦਿੱਤਾ ਵੀ ਇਹਨਾਂ ਤਾਂ ਸ਼ਿਕਾਰੀ ਰੱਖ ਲਏ, ਇਹਨਾਂ ਤੇ ਕੁੱਤੇ ਰੱਖ ਲਏ ਨੇ ਸ਼ਿਕਾਰ ਖੇਡਣ ਵਾਸਤੇ। ਲੋਕ ਤਾਂ ਪਾਤਸ਼ਾਹ ਤਾਂ ਮਿਲਣ ਵਾਸਤੇ ਪਹਿਲਾਂ ਆਉਂਦੇ ਹੁੰਦੇ ਸਨ, ਇਹ ਤਾਂ ਉਹਨਾਂ ਪਾਤਸ਼ਾਹ ਦੇ ਨਾਲ ਜਿਹੜੇ ਬਾਦਸ਼ਾਹ ਲੋਕ ਨੇ ਉਹਨਾਂ ਨਾਲ ਲੜ ਰਹੇ ਨੇ। ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਪੌੜੀਆਂ ਵਿੱਚ ਲੋਕਾਈ ਨੂੰ ਦੱਸਿਆ, ਭਾਈ ਉਹ ਸਵਰੂਪ ਹੈ, ਕੋਈ ਫਰਕ ਨਹੀਂ। ਹਾਂ, ਥੋੜੀ ਜੀ ਸਮੇਂ ਦੇ ਨਾਲ ਵੇਗ ਚਾਲ ਵਿੱਚ ਥੋੜੀ ਜੀ ਤਬਦੀਲੀ ਆਈ ਹੈ, ਪਰ ਫਰਕ ਨਹੀਂ ਹੈ। ਸੋ ਇਸੇ ਤਰ੍ਹਾਂ ਜਿਹੜੇ ਇਸ ਵੈਸ ਨੂੰ ਸਾਧ ਆਏ ਮਨ ਦੇ ਅੰਦਰ ਆਈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੌਤਕ ਤੱਕ ਕੇ ਕਿ ਭਾਈ ਇਹ ਕੀ, ਇਹਨਾਂ ਨੇ ਮੇਰਾ ਉਧਾਰ ਕਿਸ ਪ੍ਰਕਾਰ ਕਰਨਾ ਹੈ, ਇਹ ਤਾਂ ਜੀਆਂ ਦਾ ਸੰਘਾਰ ਕਰ ਰਹੇ ਹਨ।
ਤਦਪ ਮੈਂ ਆਇਓ ਅਬ ਚੱਲ ਕੇ,
ਮਨ ਵਿੱਚ ਸੋਚਣ ਲੱਗਾ ਮਣਾ ਜੇ ਵਾਪਸ ਜਾਵਾਂ, ਚਲੋ ਮੈਂ ਨਹੀਂ ਮਿਲਦਾ, ਨਹੀਂ ਦੀਦਾਰ ਕਰਦਾ, ਪਰ ਚਲੋ ਮੈਂ ਆ ਗਿਆ ਹਾਂ, ਕੋਈ ਗੱਲ ਨੀ, ਮੈਂ ਇਥੋਂ ਤੱਕ ਹੁਣ ਆ ਪਹੁੰਚਿਆ ਹਾਂ।
ਜਾਓ ਸਦਨ ਇੱਕ ਵਾਰੀ ਮਿਲ ਕੇ,
ਕਹਿੰਦੇ ਹੁਣ ਵਾਪਸੀ ਕੀ ਜਾਣਾ, ਇੱਕ ਵਾਰੀ ਘੱਟੋ ਘੱਟ ਮਿਲ ਕੇ ਤਾਂ ਜਾਵਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ।
ਅਸ ਵਿਚਾਰ ਕਰ ਵਹਿਰ ਪਦਾਰਾ,
ਪ੍ਰਕਾਰ ਨਾਲ ਗੁਰਮੁਖੋ ਉਸ ਵੈਸ਼ਨੋ ਸਾਧ ਨੇ ਪਾਤਸ਼ਾਹ ਜੀਆਂ ਦੇ ਮਗਰੇ ਗਿਆ।
ਜੈ ਮਗ ਗਮਨੇ ਮੋਖ ਦੁਆਰਾ,
ਪਾਸੇ ਮੁਕਤੀ ਦੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਨੇ, ਉਸ ਪਾਸੇ ਨੂੰ ਤੁਰਿਆ ਹੈ।
ਕਰਤ ਅਖੀਰ ਬ੍ਰਿਤ ਤੈ ਕਾਲਾ,
ਮਹਾਰਾਜ ਉਸ ਪਾਸੇ ਸ਼ਿਕਾਰ ਖੇਡ ਰਹੇ ਸਨ।
ਜਾਏ ਬਿਲੋ ਕੇ ਦੀਨ ਦਿਆਲਾ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦੀਦਾਰ ਕੀਤੇ ਹਨ।
ਨਿਕਸ ਸੱਸਾ ਇੱਕ ਚੱਲਿਓ ਅਗਾਰੀ,
ਉੱਥੇ ਹੀ ਇੱਕੋ ਦਮ ਇੱਕ ਖਰਗੋਸ਼ ਇੱਕ ਸਹਾ ਪਾਤਸ਼ਾਹ ਜੀਆਂ ਦੇ ਕੋਲੋਂ ਹੀ ਅੱਗੋਂ ਦੌੜਿਆ।
ਛੋਡਿਓ ਤਾਂ ਕੇ ਬਾਜ ਪਿਛਾਰੀ,
ਮਹਾਰਾਜ ਜੀਆਂ ਨੇ ਉਹਦੇ ਪਿੱਛੇ ਬਾਜ ਨੂੰ ਇੱਕੋ ਦਮ ਛੱਡਿਆ, ਕਿਉਂਕਿ ਜਿਸ ਪ੍ਰਕਾਰ ਦੇ ਨਾਲ ਉਹਦੀ ਖਰਗੋਸ਼ ਦੀ ਚੰਚਲਤਾਈ, ਕੋਈ ਛੇਤੀ ਮਗਰ ਨਹੀਂ ਪੈ ਸਕਿਆ, ਬਾਜ ਨੂੰ ਮਹਾਰਾਜ ਜੀਆਂ ਨੇ ਪਿੱਛੇ ਛੱਡਿਆ।
ਚੁੰਝ ਚਪੇਟ ਸਾਥ ਤੇ ਗੇਰਾ,
ਚੁੰਝ ਦੇ ਨਾਲ ਬਾਜ ਨੇ ਉਸ ਖਰਗੋਸ਼ ਨੂੰ ਸਹੇ ਨੂੰ ਮੁੱਦਾ ਕਰ ਦਿੱਤਾ।
ਬਿਗਸੇ ਪ੍ਰਭੂ ਤਮਾਸ਼ੋ ਹੀਰਾ,
ਮਹਾਰਾਜਿਆਂ ਨੇ ਤੱਕਿਆ ਹੈ,
ਦੇਖ ਵੈਸ਼ਨੋ ਬਹੁ ਪਛਤਾਵਾ,
ਕਹਿੰਦੇ ਉਹ ਵੈਸ਼ਨੂ ਨੇ ਕੋਲੋਂ ਵੇਖਿਆ ਵੀ ਬੜੀ ਮਨ ਦੇ ਅੰਦਰ ਆਈ, ਫਿਰ ਕਹਿਣ ਲੱਗਾ ਵੀ ਬੜਾ ਪਛਤਾਇਆ ਹੈ ਵੀ ਮੈਂ ਕਿੱਥੇ ਇਹਨਾਂ ਕੋਲ ਆ ਗਿਆ ਹਾਂ।
ਮੈਂ ਕਾਏ ਇਨ ਟਿਗ ਚਲਿਆ ਵਾ,
ਮਹਾਰਾਜ ਜਦੋਂ ਪ੍ਰਸੰਨ ਹੋਏ ਵੇਖਿਆ ਮਹਾਰਾਜ ਜੀਆਂ ਨੇ ਸਹਿਆ ਡਿੱਗਦਾ, ਮਹਾਰਾਜ ਜੀ ਵੇਖ ਕਰਕੇ ਹੱਸੇ ਹਨ, ਪ੍ਰਸੰਨ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਇਧਰੋਂ ਪ੍ਰਸੰਨ ਹੋਏ, ਵੈਸ਼ਨੋ ਸਾਹਿਬ ਦੇ ਮਨ ਦੇ ਅੰਦਰ ਆਇਆ ਵੀ ਮੈਂ ਕਿੱਥੇ ਇਹਨਾਂ ਕੋਲ ਭਟਕਦਾ ਆਇਆ, ਇੰਨੀ ਦੂਰੋਂ ਇਹਨਾਂ ਦੇ ਦੀਦਾਰ ਕਰਦਾ, ਇਸ ਪ੍ਰਕਾਰ ਚਿੱਤ ਵਿੱਚ ਆਈ।
ਤਰਫਤ ਜੀਵ ਕੋ ਹੇਰ ਬਿਕਾਸ਼ੇ।
ਕਹਿੰਦੇ ਜੀਵ ਤੜਫ ਰਿਹਾ ਹੈ, ਹੱਸ ਰਹੇ ਹਨ,
ਕਹਾਂ ਮੁਕਤ ਹੋਵੇ ਇਨ ਪਾਸੇ,
ਇਹਨਾਂ ਕੋਲੋਂ ਮੇਰੀ ਮੁਕਤੀ ਨਹੀਂ ਹੋਣੀ।
ਤੈ ਮਨ ਕੀ ਲਖ ਕੇ ਜਗਨਾਥਾ,
ਜਗਤ ਦੇ ਨਾਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਵੈਸ਼ਨਵ ਸਾਧ ਦੀ ਅੰਦਰ ਦੀ ਜਿਹੜੀ ਚੱਲ ਰਹੀ ਸੀ ਰੋ ਮਹਾਰਾਜ ਜੀਆਂ ਨੇ ਉਹ ਪਕੜ ਲਈ, ਨਬਜ ਪਕੜ ਲਈ।
ਸੱਸੇ ਸੰਗ ਛੁਆਇਓ ਨਿਜ ਹਾਥਾ,
ਮਹਾਰਾਜ ਜੀਆਂ ਨੇ ਸੱਸੇ ਸੰਗ ਮਹਾਰਾਜ ਜੀਆਂ ਨੇ ਆਪਣਾ ਮੁਬਾਰਕ ਪਵਿੱਤਰ ਹਸਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਛੁਹਾਇਆ ਹੈ।
ਤਤ ਛਿਨ ਪਇਓ ਸੋ ਦੇਵ ਸਰੂਪਾ,
ਸਹਿਹਾ ਭਾਵ ਦੇਵ ਸਵਰੂਪ ਵਿੱਚ ਪ੍ਰਗਟ ਹੋਇਆ।
ਓ ਕਨ ਅੰਗ ਬੀਚ ਅਨੂਪਾ,
ਔਰ ਸੁੰਦਰ ਸਵਰੂਪ ਜਿਹਦੇ ਤਨ ਦੇ ਉੱਪਰ ਸੁੰਦਰ ਗਹਿਣੇ ਸਨ।
ਬਨੀ ਰੁਚਰਤਾ ਕਾਮ ਲਜਾਵਾ,
ਜਿਹਦਾ ਸੁੰਦਰ ਸਵਰੂਪ ਵੇਖ ਕਰਕੇ ਕਾਮ ਦੇਵ ਵੀ ਲੱਜਿਤ ਹੋ ਜਾਵੇ।
ਉਸਤਤ ਕਰਕੇ ਉਰਦ ਸਿਧਾਵਾ,
ਮਹਾਰਾਜ ਜੀਆਂ ਦੇ ਭਾਵ ਉਸਤਤੀ ਕਰਦਾ ਉੱਠਿਆ ਹੈ।
ਜਬ ਇਹ ਚਰਿਤ ਵੈਸ਼ਨਵ ਦੇਖਾ,
ਇਹ ਸਾਰਾ ਚਰਿਤ ਵੈਸ਼ਨਵ ਸਾਧ ਨੇ ਜਦੋਂ ਤੱਕਿਆ ਹੈ,
ਔਰ ਮੈਂ ਸ਼ਰਧਾ ਬਦੀ ਵਿਸ਼ੇਖਾ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਦੁਬਾਰਾ ਜਿਹੜੀ ਇਹਦੀ ਭਾਵਨਾ ਸੀ ਉਹ ਬਣੀ ਹੈ।
ਪਦ ਅਰਬਿੰਦ ਦੋਰ ਲਪਟਾਵਾ,
ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨਾਂ ਨੂੰ ਜਾ ਇਹਨੇ ਮੱਥਾ ਟੇਕਿਆ।
ਅਧਿਕ ਪ੍ਰੇਮ ਸੋ ਹਿਰਦਾ ਛਾਵਾ,
ਬੜੇ ਪ੍ਰੇਮ ਦੇ ਨਾਲ ਜਿਹੜਾ ਇਹਦਾ ਹਿਰਦਾ ਸੀ ਸਾਧ ਸੰਗਤ ਜੀ ਉਹ ਭਰ ਗਿਆ ਉਸ ਵੈਸ਼ਨਵ ਸਾਧ ਦਾ, ਜਦੋਂ ਸਾਰੀ ਅੱਖਾਂ ਸਾਵੇਂ ਮਹਾਰਾਜ ਜੀਆਂ ਦੇ ਦਰਬਾਰ ਤੇ ਕੌਤਕ ਤੱਕੇ ਹਨ।
ਡੇਰੇ ਜਾਏ ਬੂਜਨੋ ਕੀ ਨਾ,
ਜਾ ਕੇ ਜਦੋਂ ਪਾਤਸ਼ਾਹ ਡੇਰੇ ਗਏ ਪੜਾ ਤੇ ਮਹਾਰਾਜ ਜਦੋਂ ਪਹੁੰਚੇ ਹਨ,
ਕੌਣ ਹੋਤੋ ਜੋ ਕੀਓ ਬੰਦ ਹੀ ਨਾ,
ਮਹਾਰਾਜ ਉਹ ਕੌਣ ਸੀ ਉਹ ਸਹੇ ਰੂਪ ਦੇ ਅੰਦਰ, ਦੇਵਤੇ ਰੂਪ ਦੇ ਅੰਦਰ ਮਹਾਰਾਜ ਉਹ ਕੌਣ ਸੀ।
ਤੈ ਚਿਨ ਮੂਲੇ ਕੋ ਜੋ ਪ੍ਰਸੰਗਾ,
ਹੁਣ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਜਿਹੜਾ ਭਾਈ ਮੂਲੇ ਵਾਲਾ ਪ੍ਰਸੰਗ ਸੀ,
ਗੁਰੂ ਸੁਨਾਏ ਦੀਨ ਤੈ ਸੰਗਾ,
ਮਹਾਰਾਜ ਜੀਆਂ ਨੇ ਉਹਦੇ ਨਾਲ ਮਹਾਰਾਜ ਜੀਆਂ ਨੇ ਉਹ ਸਾਰਾ ਸਾਂਝਾ ਕੀਤਾ।
ਇਸ ਪ੍ਰਕਾਰ ਸੁਨ ਪਿਖ ਸ਼ੁਭ ਰੀਤੀ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸੋਂ ਸਾਰਾ ਪ੍ਰਸੰਗ ਭਾਈ ਮੂਲੇ ਦਾ ਸਰਵਣ ਕੀਤਾ ਕਿ ਮਹਾਰਾਜ ਜੀਆਂ ਨੇ ਜੋ ਬਚਨ ਕੀਤੇ ਸਨ ਪਹਿਲੇ ਜਾਮੇ ਵਿੱਚ, ਭਾਈ ਹੁਣ ਤਾਂ ਨਹੀਂ ਇਹਦੀ ਮੁਕਤੀ ਅਜੇ, ਦਸਵੇਂ ਜਾਮੇ ਵਿੱਚ ਮਹਾਰਾਜ ਕਹਿੰਦੇ ਭਾਈ ਅਸੀਂ ਇਹਨੂੰ ਮੁਕਤ ਕਰਾਂਗੇ। ਪਾਵਨ ਪਵਿੱਤਰ ਸੁੰਦਰ ਰਮਣੀਕ ਸਥਾਨ ਗੁਰਦੁਆਰਾ ਸ਼ਿਕਾਰ ਘਾਟ ਸੰਗਤਾਂ ਦਰਸ਼ਨ ਦੀਦਾਰ ਮਹਾਰਾਜ ਜੀਆਂ ਦੇ ਉਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਕਰਦੀਆਂ ਹਨ। ਡੇਰੇ ਵਿੱਚ ਆਣ ਕਰਕੇ ਮਹਾਰਾਜ ਜੀਆਂ ਨੇ ਸਾਰਾ ਭਾਈ ਮੂਲੇ ਵਾਲਾ ਪ੍ਰਸੰਗ ਸਾਧ ਸੰਗਤ ਜੀ ਉਹ ਵੈਸ਼ਨਵ ਸਾਧੂ ਨਾਲ ਸਾਂਝਾ ਕੀਤਾ।
ਪਇਓ ਸਿੱਖ ਗੁਰ ਕੋ ਯੁਤ ਪ੍ਰੀਤੀ,
ਬੜੇ ਪ੍ਰੇਮ ਦੇ ਸਹਿਤ ਬੜੀ ਭਾਵਨਾ ਸਹਿਤ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਚਰਨਾਂ ਦਾ ਭੌਰਾ ਬਣਿਆ, ਸਿੱਖ ਬਣਿਆ।
ਇਉਂ ਮੂਲੇ ਨੇ ਸ਼ੁਭਗਤ ਪਾਈ,
ਇਸ ਪ੍ਰਕਾਰ ਸਾਧ ਸੰਗਤ ਜੀ ਉਹ ਭਾਈ ਮੂਲੇ ਨੇ ਜਨਮ ਤਥਾ ਮਰਨ ਤੋਂ ਮੁਕਤੀ ਹਾਸਲ ਕੀਤੀ, ਸ਼ੁਭ ਗਤ ਭਾਈ ਮੂਲੇ ਨੇ ਪਾਈ ਹੈ।
ਕਵ ਵਰਨਨ ਕਰ ਸਰਵ ਸੁਨਾਈ,
ਔਰ ਭਾਈ ਸੰਤੋਖ ਸਿੰਘ ਜੀ ਹੱਥ ਜੋੜ ਕੇ ਲਿਖਦੇ ਹਨ ਕਿ ਭਾਈ ਸੰਤੋਖ ਸਿੰਘ ਕਵੀ ਜੀਆਂ ਨੇ ਸੰਗਤ ਦੇ ਨਾਲ ਇਸ ਪ੍ਰਕਾਰ ਇਹ ਸਾਰੀ ਜਿਹੜੀ ਗਾਥਾ ਹੈ ਸਾਧ ਸੰਗਤ ਜੀਓ ਇਹ ਮੈਂ ਆਪ ਜੀਆਂ ਦੇ ਨਾਲ ਸਾਂਝੀ ਕੀਤੀ। ਭਾਈ ਮੂਲੇ ਦਾ ਨਾਮ ਮਹਾਰਾਜ ਜੀਆਂ ਦੇ ਜਿਹੜੇ ਸਲੋਕ ਵਾਰਾਂ ਤੇ ਵਧੀਕ ਆਉਂਦੇ ਹਨ ਨਾ ਬਾਣੀ ਵਿੱਚ, ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਿਹੜੇ ਸਵਲੋਕ ਹਨ 1400 ਤੇ 9 ਅੰਗ ਤੋਂ ਪਾਵਨ ਪਵਿੱਤਰ 10 ਅੰਗ ਤੋਂ ਜੋ ਆਰੰਭ ਹੁੰਦੇ ਹਨ, ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਏ। ਭਾਈ ਮੂਲੇ ਮੌਤ ਦਾ ਕੀ ਪਤਾ ਹੈ, ਕਿਹੜੀ ਥਾਂ ਤੇ ਆਣ ਕੇ ਦਸਤਖਤ ਦੇ ਦੇਵੇ, ਕਿੱਥੇ ਆਣ ਕੇ ਮੂੰਹ ਵਿਖਾਲ ਦੇਵੇ। ਬਾਬਾ ਫਰੀਦ ਸਾਹਿਬ ਜੀ ਜਿਵੇਂ ਬਚਨ ਲਿਖਦੇ ਹਨ, ਕਿੱਥੇ ਉਹਨਾਂ ਨੇ ਆਣ ਕੇ ਆਪਣਾ ਮੂੰਹ ਵਿਖਾਲ ਦੇਣਾ ਹੈ, ਉਹਨਾਂ ਫਰਿਸ਼ਤਿਆਂ ਨੇ ਇਜ਼ਰਾਇਲ ਫਰਿਸ਼ਤੇ ਨੇ ਕਿੱਥੇ ਆਣ ਕੇ ਆਪਣਾ ਮੂੰਹ ਵਿਖਾਲ ਦੇਣਾ ਹੈ। ਕਿੱਥੇ ਆਣ ਕੇ ਉਹਨੇ ਕਹਿ ਅਪਾਵੋ ਸਾਰਾ ਆਣ ਕੇ ਸਮਾਂ ਬਣ ਜਾਣਾ ਹੈ। ਕੋਈ ਵੀ ਸਾਧ ਸੰਗਤ ਜੀਓ ਇਸ ਚੀਜ਼ ਦਾ ਪਤਾ ਨਹੀਂ, ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਹਾਂ ਮਹਾਰਾਜ ਅਗਲੀ ਪੰਕਤੀ ਵਿੱਚ ਲਿਖਦੇ ਹਨ, ਜੇਕਰ ਸਾਹਿਬ ਮਨੋ ਨਾ ਵੀਸਰੈ ਸਹਿਲਾ ਮਰਨਾ ਹੋਏ, ਭਾਵ ਪਤਾ ਨਹੀਂ ਮੌਤ ਦਾ, ਪਰ ਉਹ ਸਾਹਿਬ ਜੀਵਨ ਵਿੱਚ ਨਾ ਵਿਸਰੇ ਤਾਂ ਮੌਤ ਦਾ ਉਹ ਜਿਹੜਾ ਸਮਾਂ ਹੈ ਉਹ ਵੀ ਸੁਹੇਲਾ ਹੋ ਜਾਵੇ, ਉਹ ਜਿਹੜਾ ਸਮਾਂ ਹੈ ਸਾਧ ਸੰਗਤ ਜੀਓ ਉਹ ਵੀ ਸੁਹਾਵਣਾ ਹੋ ਜਾਵੇ।
ਦੋਹਰਾ ਪੜਨ ਸੁਨਨ ਕਰ ਚੀਰ ਸਮ ਪ੍ਰੇਮ ਸਮਾਇਨ ਪਾਏ।
ਇਸ ਤੋਂ ਅਗਲੇ ਸਾਧ ਸੰਗਤ ਜੀਓ ਪ੍ਰਸੰਗ ਆਰੰਭ ਹੁੰਦੇ ਹਨ। ਮਹਾਰਾਜੀਆਂ ਦਾ ਕਰਤਾਰਪੁਰ ਵਿੱਚ ਆਣ ਕੇ ਮਹਾਰਾਜੀਆਂ ਨੇ ਨਿਵਾਸ ਕੀਤਾ ਹੈ। ਬਾਬਾ ਆਇਆ ਕਰਤਾਰਪੁਰ ਪੇਖੂ ਦਾਸੀ ਸਗਲੋ ਤਾਰਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਜਦੋਂ ਆਏ ਹਨ ਉਹ ਵਾਲੇ ਪ੍ਰਸੰਗ ਪ੍ਰਾਰੰਭ ਹੋਏ। ਅਧਿਆਇ ਦੀ ਆਰੰਭਤਾ ਤੇ ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤਾ, ਦੁੱਧ ਪੜਨਾ ਤਥਾ ਸਰਵਣ ਕਰਨਾ ਇਹ ਭਾਈ ਪਵਿੱਤਰ ਦੁੱਧ ਵਾਂਗ ਹੈ, ਪਰ ਕੱਲਾ ਪੜਨਾ ਤਥਾ ਸਰਵਣ ਕਰ ਲੈਣਾ ਇਹ ਕਾਫੀ ਨਹੀਂ ਹੈ। ਪੜਨਾ ਤਥਾ ਸਰਵਣ ਕਰਨਾ ਮੁਬਾਰਕ ਉਦੋਂ ਹੈ ਜਦੋਂ ਵਿੱਚ ਪ੍ਰੇਮ ਆ ਜਾਏ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਜਦੋਂ ਪ੍ਰੇਮ ਵਿੱਚ ਲੱਗ ਜਾਏ, ਜਾਗ ਕਾਹਦੀ ਲਾਉਣੀ ਹੈ ਉਸ ਪੜਨ ਤਥਾ ਸੁਣਨ ਨੂੰ, ਪੜਿਆ ਤਥਾ ਸੁਣਿਆ ਬਹੁਤਾਤ ਵਿੱਚ, ਪਰ ਨਾਲ ਵਿੱਚ ਜਦੋਂ ਫਿਰ ਪ੍ਰੇਮ ਦੀ ਦੁੱਧ ਨੂੰ ਜਿਵੇਂ ਕੋਈ ਜਾਗ ਲਾਉਣੀ ਖੱਟਾ ਲਾਉਣਾ ਉਹ ਹੈ ਪ੍ਰੇਮ ਨਾਲ ਵਿੱਚ ਆ ਜਾਣਾ, ਪ੍ਰੇਮ ਸਹਿਤ ਪੜਨਾ ਪ੍ਰੇਮ ਸਹਿਤ ਸਰਵਣ ਕਰਨਾ। ਸੁਣਨਾ ਵੀ ਮਹਾਰਾਜ ਜੀਆਂ ਨੇ ਭਗਤੀ ਵਿੱਚ ਲਿਖਿਆ ਹੈ, ਪੜਨਾ ਵੀ ਭਗਤੀ ਵਿੱਚ ਮਹਾਰਾਜ ਜੀਆਂ ਨੇ ਅੰਕਿਤ ਕੀਤਾ। ਭਾਈ ਪੜਨਾ ਤਥਾ ਸੁਣਨਾ ਦੁੱਧ ਵੱਤ ਹੈ, ਨਾਲ ਉਹਨੂੰ ਮਹਾਰਾਜ ਕਹਿੰਦੇ ਭਾਈ ਜੋ ਜਾਗ ਲਾਉਣੀ ਹੈ ਉਹ ਪ੍ਰੇਮ ਦੀ ਜਾਗ ਹੈ।
ਲਖਨੋ ਸਹਿਜ ਸਰੂਪ ਕੋ ਚਖ ਮਾਖਨ ਸੁਖਦਾਏ।
ਔਰ ਵਿੱਚੋਂ ਤਤ ਰੂਪੀ ਮੱਖਣ ਕਿਹੜਾ ਪ੍ਰਾਪਤ ਹੋਵੇਗਾ ਜਦੋਂ ਨਾਮ ਨੂੰ ਰਿੜਕਾਂਗੇ, ਉਹ ਹੈ ਸਹਿਜ ਸਰੂਪ ਦੀ ਲੱਖਣਾ ਕਰਨੀ, ਉਹਦੇ ਬਾਬਤ ਗਿਆਨ ਹਾਸਲ ਕਰ ਲੈਣਾ ਆਪਣੇ ਨਿਜ ਸਵਰੂਪ ਦਾ। ਇਹ ਹੈ ਭਾਈ ਉਹਦੇ ਵਿੱਚੋਂ ਜੋ ਤਤ ਰੂਪੀ ਮੱਖਣ ਪ੍ਰਾਪਤ ਹੋਵੇਗਾ। ਸਤਿਗੁਰੂ ਮਹਾਰਾਜ ਜੀਆਂ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਹੀ ਬਚਨ ਹਨ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁਧੈ ਕੋ ਜਾਵਹੋ, ਦੁਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵਹੋ, ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ ਰਹਾਓ, ਇਉ ਮਨ ਈਂਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਓ। ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਦੇ ਨਾਲ ਨਾਮ ਸਿਮਰਨਾ ਨਾਮ ਜਪਣਾ। ਲੱਕੜ ਵਾਲੀ ਮਧਾਣੀ ਜਿਵੇਂ ਪ੍ਰਾਤਨ ਸਮੇਂ ਫੁੱਲ ਹੁੰਦਾ ਹੈ ਮਧਾਣੀ ਤੇ ਉਹਨੇ ਰਿੜਕਣਾ, ਤੇ ਇੱਥੇ ਮਹਾਰਾਜ ਕਹਿੰਦੇ ਭਾਈ ਆ ਜੀਵ ਉਸ ਫੁੱਲ ਦਾ ਕੰਮ ਕਰੇਗੀ ਉਸ ਸਵਰੂਪ ਦੇ ਅੰਦਰ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜਿਹੜੇ ਆਪਾਂ ਬਚਨ ਸਰਵਣ ਕਰਨੇ ਹਾਂ ਉਹਨਾਂ ਦੇ ਪਾਵਨ ਪਵਿੱਤਰ ਬਚਨ ਹਨ, ਕਹਿੰਦੇ ਪ੍ਰੇਮ ਦੇ ਨਾਲ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ, ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮੈਂ ਸੁਰਤ ਸੰਜੋਏ। ਮਹਾਰਾਜ ਜੀਆਂ ਦੇ ਨਾਮ ਨੂੰ ਕਿਸ ਪ੍ਰਕਾਰ ਬਿਲੋਣਾ ਹੈ, ਕਿਸ ਪ੍ਰਕਾਰ ਬਿਲੋਣਾ ਕਹੀਏ ਕਿਸ ਪ੍ਰਕਾਰ ਰਿੜਕਣਾ ਹੈ ਭਾਈ, ਉਹਦੇ ਵਿੱਚੋਂ ਕੀ ਪ੍ਰਾਪਤ ਹੋਵੇਗਾ ਮੱਖਣ ਪ੍ਰਾਪਤ, ਤੇ ਮੱਖਣ ਕੀ ਹੈ ਸਹਿਜ ਸਰੂਪ ਦੀ ਲੱਖਤਾ, ਇਹ ਸੁਖਦਾਈ ਮੱਖਣ ਨੂੰ ਭਾਵ ਚੱਖ ਲੈਣਾ।
ਜੋ ਭਾਈ ਸ਼੍ਰੀ ਅੰਗਦ ਸੁਨ ਕਥਾ ਮਹਾਨੀ।
ਭਾਈ ਬਾਲਾ ਜੀ ਵਚਨ ਕਰਦੇ ਹਨ, ਹੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀਓ ਮਹਾਰਾਜ, ਪਾਤਸ਼ਾਹ ਜੀਆਂ ਦੀ ਵੱਡੀ ਮਹਿਮਾ ਕਹਾਣੀ ਸਰਵਣ ਕਥਾ ਕਹਾਣੀ ਸਰਵਣ ਕਰੋ।
ਕੀਨ ਪਿਆਨੋ ਪੁਨ ਗੁਣ ਖਾਨੀ,
ਪਾਤਸ਼ਾਹ ਗੁਣਾਂ ਦੀ ਖਾਣ ਇਥੋਂ ਅੱਗੇ ਭਾਵ ਪਿਆਨਾ ਕਰਦੇ ਹਨ।
ਸ਼੍ਰੀ ਕਰਤਾਰਪੁਰੇ ਚੱਲ ਆਏ,
ਮਹਾਰਾਜ ਜੀ ਕਰਤਾਰਪੁਰੇ ਚੱਲ ਕੇ ਆਏ ਹਨ।
ਬੰਦਨ ਕਰੇ ਸਿੱਖ ਹਰ ਖਾਏ,
ਔਰ ਬੜੇ ਭਾਵਨਾ ਨਾਲ ਪ੍ਰਸੰਨ ਜਦੋਂ ਪਤਾ ਲੱਗਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਵਿੱਚ ਆਏ ਹਨ, ਬੜੇ ਲੋਕ ਪ੍ਰਸੰਨ ਹੋਏ ਹਨ।
ਦੋਨੋ ਸੁੱਤ ਪਾਇਨ ਪਰ ਪਰੇ,
ਪਾਤਸ਼ਾਹ ਜੀਆਂ ਦੇ ਦੋਨੋ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਬੜੇ ਪ੍ਰਸੰਨ ਹੋਏ, ਆਣ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਆਣ ਚਰਨਾਂ ਨੂੰ ਪਰਸਪਰ ਭਾਵਨਾ ਦੇ ਨਾਲ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਕਮਲਾਂ ਪਰ ਲਪਟ ਗਏ।
ਦੇਖ ਪਿਤਾ ਸੋ ਆਨੰਦ ਪਰੇ,
ਪਿਤਾ ਜੀਆਂ ਨੂੰ ਸਾਵੇਂ ਤੱਕ ਕੇ ਆਨੰਦਿਤ ਹੋਏ ਹਨ।
ਸਭਨ ਕੀਨ ਉਤਸਾਹ ਵਿਸ਼ਾਲਾ,
ਸਾਰੇ ਪਾਸੇ ਉਤਸ਼ਾਹ ਵੱਡਾ ਉਤਸ਼ਾਹ ਹੋਇਆ।
ਪੰਚਾਮ੍ਰਿਤ ਬੋ ਕੀ ਤਤਕਾਲ,
ਉਸੇ ਵਕਤ ਸੰਗਤ ਨੇ ਸਰਵਣ ਕੀਤਾ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰੇ ਆਏ ਹਨ, ਸੰਗਤਾਂ ਅਤਿਅੰਤ ਪ੍ਰਸੰਨ ਹੋਈਆਂ। ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਮਹਾਰਾਜ ਜੀਆਂ ਦੇ ਸਪੁੱਤਰ ਅਤਿਅੰਤ ਪ੍ਰਸੰਨ ਹੋਏ ਹਨ। ਸਾਧ ਸੰਗਤ ਜੀ, ਸਮਾਂ ਇੱਥੇ ਹੀ ਸਮਾਪਤ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰੇ ਪਹੁੰਚੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਦੇ ਕਥਨ ਹਨ, ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਇੱਥੇ ਹੀ ਸਮੇਂ ਦੀ ਸਮਾਪਤੀ ਤੇ ਕਥਾ ਸਮਾਪਤ ਹੈ।